ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਲੈ ਕੇ ਆਉਣਾ ਉਦੋਂ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ, ਬਿਲਕੁਲ ਵਿਹਲਾ ਜਿਹਾ ਸਮਾਂ ਕੱਢੋ ਤੇ ਸਾਰਾ ਪਰਿਵਾਰ ਲੈਣ ਜਾਓ, ਫੁੱਲਾਂ ਦੀ ਵਰਖਾ ਕਰੋ, ਸਾਰੇ ਰਾਹ ਢੋਲ ਵੱਜਦੇ ਨਗਾਰੇ ਵੱਜਦੇ ਆਉਣ ਤੇ ਜਦੋਂ ਗੁਰੂ ਸਾਹਿਬ ਅੰਦਰ ਪ੍ਰਕਾਸ਼ ਕਰ ਦਿੱਤੇ ਜਾਣ ਤੇ ਸਤਸੰਗ ਜੀ ਫਿਰ ਦੋ ਟਾਈਮ ਸਤਿਗੁਰਾਂ ਨੂੰ ਪ੍ਰਸ਼ਾਦੇ ਦਾ ਭੋਗ ਲਵਾਓ, ਦੁੱਧ ਦਾ ਭੋਗ ਲਵਾਓ ਤੇ ਪਰਿਵਾਰ ਵਾਲੇ ਜੀ ਵਾਰੀ ਵਾਰੀ ਸਿਰ ਵਾਰੀ ਵਾਰੀ ਕੋਲ ਬਹਿ ਕੇ ਬਾਣੀ ਸੁਣ, ਪੰਜ ਘੰਟੇ ਕੋਈ ਬੈਠੇ, ਦੋ ਘੰਟੇ ਕੋਈ ਬੈਠੇ, ਤਿੰਨ ਘੰਟੇ ਕੋਈ ਬੈਠੇ, ਇੱਕ ਮੈਂਬਰ ਘੱਟ ਤੋਂ ਘੱਟ 48 ਘੰਟਿਆਂ ਚੋਂ ਖੰਡ ਪਾਠ ਸਾਹਿਬ ਹੁੰਦੇ ਆ, 20 ਘੰਟੇ ਕੋਲ ਬਹਿ ਕੇ ਇੱਕ ਇੱਕ ਮੈਂਬਰ ਬਾਣੀ ਸੁਣੇ, ਭੋਗ ਲੱਗੇ ਤੇ ਗ੍ਰੰਥੀ ਸਿੰਘਾਂ ਦੀ ਸੇਵਾ ਵੀ ਡਟ ਕੇ ਕਰੋ ਗੁਰੂ ਕਿਆਂ ਵਜ਼ੀਰਾਂ ਦੀ। ਮੈਂ ਕਈ ਵਾਰੀ ਹੈਰਾਨ ਹੁੰਦਾ ਗੁਰਦੁਆਰਿਆਂ ਵਿੱਚ ਪਿੰਡਾਂ ਦੇ ਗ੍ਰੰਥੀਆਂ ਦਾ ਹਾਲ ਤੇ ਏਦਾਂ ਦਾ ਹੋ ਗਿਆ ਜਿਵੇਂ ਲੋਕ ਨੌਕਰ ਸਮਝਦੇ ਨੇ ਆਪਣਾ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ, ਹਰੇਕ ਬੰਦਾ ਕਹਿੰਦਾ ਮੇਰੀ ਸਾਰੀ ਦੁਨੀਆ ਤੇ ਚੱਲੇ, ਹਰੇਕ ਕਹਿੰਦਾ ਮੇਰੀ ਸਾਰੀ ਦੁਨੀਆ ਤੇ ਚੱਲੇ, ਜਿਹਦੀ ਸਾਰੀ ਦੁਨੀਆ ਤੇ ਨਾ ਚੱਲੇ ਉਹ ਕਹਿੰਦਾ ਹਿੰਦੁਸਤਾਨ ਤੇ ਚੱਲੇ, ਜਿਹਦੀ ਹਿੰਦੁਸਤਾਨ ਤੇ ਨਾ ਚੱਲੇ ਕਹਿੰਦਾ ਪੰਜਾਬ 'ਚ ਚੱਲੇ, ਜਿਹਦੀ ਪੰਜਾਬ 'ਚ ਨਾ ਚੱਲੇ ਕਹਿੰਦਾ ਜ਼ਿਲ੍ਹੇ 'ਚ ਚੱਲੇ, ਜਿਹਦੀ ਜ਼ਿਲ੍ਹੇ 'ਚ ਨਾ ਚੱਲੇ ਕਹਿੰਦਾ ਇਲਾਕੇ 'ਚ ਚੱਲੇ, ਜਿਹਦੀ ਇਲਾਕੇ 'ਚ ਨਾ ਚੱਲੇ ਮੇਰੀ ਸ਼ਹਿਰ 'ਚ ਚੱਲੇ, ਜਿਹਦੀ ਸ਼ਹਿਰ 'ਚ ਨਾ ਚੱਲੇ ਮੇਰੇ ਪੱਤੀ 'ਚ ਚੱਲੇ, ਜਿਹਦੀ ਪੱਤੀ 'ਚ ਨਾ ਚੱਲੇ ਮੁਹੱਲੇ 'ਚ ਨਾ ਚੱਲੇ ਕਹਿੰਦਾ ਮੇਰੇ ਆਂਢ ਗੁਆਂਢ 'ਚ ਚੱਲੇ, ਇੱਕ ਗਲੀ 'ਚ ਚੱਲੇ, ਜੇ ਉੱਥੇ ਵੀ ਨਾ ਚੱਲੇ ਕਹਿੰਦਾ ਘਰ 'ਚ ਚੱਲੇ, ਜੇ ਘਰ 'ਚ ਨਾ ਚੱਲੇ ਤੇ ਬੱਚਿਆਂ ਤੇ ਚੱਲੇ, ਜੇ ਬੱਚਿਆਂ ਤੇ ਨਾ ਚੱਲੇ ਘਰ ਵਾਲੀ ਤੇ ਚੱਲੇ, ਜੇ ਘਰ ਵਾਲੀ ਤੇ ਵੀ ਨਾ ਚੱਲੇ ਫਿਰ ਕਹਿੰਦਾ ਗੁਰਦੁਆਰੇ ਦਾ ਗ੍ਰੰਥੀ ਤੇ ਕਿਤੇ ਗਿਆ ਹੀ ਨਹੀਂ। ਧਿਆਨ ਦਿਓ, ਫਿਰ ਕਹਿੰਦੇ ਗੁਰਦੁਆਰੇ ਦਾ ਗ੍ਰੰਥੀ ਤੇ ਕਿਤੇ ਗਿਆ ਹੀ, ਫਿਰ ਉਹਦੇ ਤੇ ਰੋਬ ਮਾਰਨਗੇ ਜਾ ਕੇ, ਆ ਏਦਾਂ ਨੀ ਕੀਤਾ ਏਦਾਂ, ਨਾਲੇ ਪਤਾ ਆਪ ਨੂੰ ਨੀ ਕੋਈ ਗੁਰਮਤ ਦਾ। ਗ੍ਰੰਥੀ ਸਿੰਘ ਵੀ ਸਿਆਣੇ ਹੋਣ, ਸੂਝਵਾਨ ਹੋਣ, ਪਰ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ, ਜਦੋਂ ਵੀ ਘਰ ਵਿੱਚ ਖੰਡ ਪਾਠ ਸਾਹਿਬ ਕਰਾਉਣਾ ਹੈ ਪੰਜ ਸਿੰਘ ਘਰ ਵਿੱਚ ਆਉਣ, ਡਟ ਕੇ ਸੇਵਾ ਕਰੋ ਉਹਨਾਂ ਸਿੰਘਾਂ ਦੀ। ਤੇ ਮੈਂ ਇੱਕ ਅਰਜ਼, ਹੁਣ ਸਮਾਂ ਆ ਗਿਆ ਨਹੀਂ ਦਿੰਦਾ, ਸੇਵਾ ਹੈ ਨਾ ਜਿਹੜੀ ਪੰਜਾਂ ਸਿੰਘਾਂ ਦੀ ਉਹ ਏਡੀ ਮਹਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ ਸਿੱਖ ਕੋ ਪੁਲਾਏ ਪਾਨੀ ਭਾਉ ਕਰ ਕੁਰ ਖੇਤ ਅਸਵ ਮੇਧ ਜਗ ਫਲ ਸਿੱਖ ਕੋ ਜਵਾਏ ਕਾ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ। ਇਹਨੂੰ ਥੋੜਾ ਜਿਹਾ ਸਪਸ਼ਟ ਕਰੀਏ, ਵਿਸਥਾਰ ਚ ਨਹੀਂ ਜਾਵਾਂਗੇ, ਥੋੜਾ ਜਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੋ ਜਿਹਾ ਪੰਜ ਵਾਰੀ ਤੂੰ ਪ੍ਰਾਗ ਤੀਰਥਾਂ ਤੇ ਜਾਇਆ ਆ, ਪੰਜ ਵਾਰੀ ਗੰਗਾ ਤੇ ਨਹਾਇਆ ਆ, ਏਡਾ ਵੱਡਾ ਫਲ ਏ ਇੱਕ ਗੁਰਸਿੱਖ ਨੂੰ ਇਸ਼ਨਾਨ ਕਰਾਉਣ ਦਾ। ਪਹਿਲੇ ਸਮਿਆਂ ਚ ਖੂਹ ਚੋਂ ਪਾਣੀ ਕੱਢ ਕੇ ਇਸ਼ਨਾਨ ਕਰਾਉਣਾ ਗੁਰਸਿੱਖਾਂ ਦਾ, ਜਾਂ ਨਲਕਾ ਗੇੜ ਕੇ ਇਸ਼ਨਾਨ ਕਰਾਉਣਾ। ਕਿਵੇਂ ਕਰਿਓ ਅੱਜ ਕੱਲ੍ਹ ਤੇ ਇਸ਼ਨਾਨ ਕਰਨ ਵਾਲੇ ਵੀ ਉੱਦਾਂ ਦੇ ਹੀ ਨੇ, ਕਰਾਉਣ ਵਾਲੇ ਵੀ ਉੱਦਾਂ ਦੇ ਹੀ ਨੇ, ਕਰਨ ਵਾਲੇ ਇਸ਼ਨਾਨ ਵੀ ਇੱਦਾਂ ਦੇ ਹੀ ਨੇ ਵੀ ਇੱਦਾਂ ਹੀ ਠੀਕ ਆ ਮੂੰਹ ਧੋਤਾ ਤੇ ਬਹਿ ਜਾਓ ਰੋਲ ਤੇ ਗਾਂ, ਫਿਰ ਕਰਾਉਣ ਵਾਲੇ ਵੀ ਇੱਦਾਂ ਦੇ ਹੀ ਹੋ ਗਏ, ਸਮਾਂ ਕਲ ਯੁਗ ਦਾ। ਤੇ ਧਿਆਨ ਦਿਓ, ਕਹਿੰਦੇ ਇੱਕ ਸਿੱਖ ਨੂੰ ਇਸ਼ਨਾਨ ਕਰਾਉਣ ਦਾ ਫਲ ਏ ਜਿਹੋ ਜਿਹਾ ਪੰਜ ਵਾਰੀ ਗੰਗਾ ਤੇ ਜਾਇਆ ਆ। ਤੇ ਧਿਆਨ ਦਿਓ, ਗੰਗਾ ਤੇ ਜਾਣ ਲੱਗਿਆਂ ਵੇਖੋਗਾ ਕਿੰਨਾ ਕੁ ਸਮਾਂ ਲੱਗਣਾ ਹੈ, ਖਰਚਾ ਕਿੰਨਾ ਆਉਣਾ ਹੈ। ਅੱਜ ਟਾਈਮ ਹੈ ਕਿਸੇ ਕੋਲ ਗੰਗਾ ਤੇ ਜਾਣ ਦਾ? ਪੰਜ ਵਾਰੀ ਕਿੱਡੀ ਵੱਡੀ ਇਹ ਸੁਖੈਨ ਰਾਹ ਦੱਸਿਆ ਵੀ ਪੰਜ ਵਾਰੀ ਪ੍ਰਾਗ ਤੇ ਪੰਜ ਵਾਰੀ ਗੰਗਾ ਤੇ ਨਹਾਉਣ ਜਿੰਨਾ ਫਲ ਇੱਕ ਸਿੱਖ ਨੂੰ ਭਾਵਨਾ ਨਾਲ ਘਰ 'ਚ ਇਸ਼ਨਾਨ ਕਰਾ ਦੇ। ਧਿਆਨ ਦਿਓ ਅੱਗੇ, ਸਿੱਖ ਕੋ ਪੁਲਾਏ ਪਾਨੀ ਭਾਉ ਕਰ ਕੁਰੂਖੇਤ। ਆ ਲੱਗਾ ਸੀ ਸੂਰਜ ਗ੍ਰਹਿਣ ਪਰਸੋਂ ਦੀ ਗੱਲ, ਉੱਥੇ ਕੁਰਸ਼ੇਤਰ ਕਿੰਨੇ ਲੋਕ ਗਏ, ਲੱਖਾਂ ਨੇ ਇਸ਼ਨਾਨ ਕੀਤਾ। ਤੇ ਸਾਡੇ ਸਤਿਗੁਰੂ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜਾ ਇੱਕ ਸਿੱਖ ਨੂੰ ਪਾਣੀ ਦਾ ਗਲਾਸ ਫੜਾ ਦੇਵੇ, ਸ਼ਰਧਾ ਭਾਵਨਾ ਨਾਲ ਪਾਣੀ ਪਿਆ ਦੇਵੇ, ਜਿਹੋ ਜਿਹਾ ਕੁਰਸ਼ੇਤਰ ਨਹਾਲਿਆ ਜਿਹੋ ਜਿਹਾ ਨੂੰ ਇੱਕ ਪਾਣੀ ਦਾ ਗਲਾਸ ਪਿਆ, ਐਡਾ ਸੌਖਾ ਰਾਹ ਦੱਸੋ ਖਾ ਬੜਾ ਹੋਰ, ਇਦੂ ਵੱਧ ਅਸੀਂ ਕੀ ਭਾਲਨੇ ਆ। ਅਜੇ ਵੀ ਕਹਿੰਦੇ ਨੇ
ਔਖਾ ਹੈ ਜੀ ਕੰਮ, ਉਹ ਚਾਹੀਦੇ ਨੇ ਜਿਹੜੇ ਇਹ ਵੀ ਨਾ ਕਹਿਣ ਵੀ ਕੇਸ ਕਟਾਓ, ਕੇਸ ਨਾ ਕਟਾਓ ਤੇ ਸ਼ਰਾਬ ਨਾ ਪੀਓ ਤੇ ਨਸ਼ੇ ਨਾ ਖਾਓ, ਅੰਮ੍ਰਿਤ ਵੇਲੇ ਦੀ ਪਾਬੰਦੀ ਨਾ ਹੋਵੇ ਵੀ ਤੂੰ 3 ਤੋਂ 6 ਵਿੱਚ ਉੱਠਣਾ ਜਦੋਂ ਮਰਜ਼ੀ ਉੱਠੋ, ਤੇ ਉਹ ਹੁਣ ਸੌਖਾ ਰਾਹ ਲੱਭਣੇ। ਪਰ ਵੇਖੋ ਕਿੱਡਾ ਸੌਖਾ, ਕੁਰਸ਼ੇਤਰ ਇਸ਼ਨਾਨ ਕਰਨ ਜਿੰਨਾ ਫਲ ਮਿਲਦਾ ਜੇ ਇੱਕ ਸਿੱਖ ਨੂੰ ਪਾਣੀ ਪਿਆ ਦੇ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ, ਅਸਵਮੇਧ ਜਗ ਫਲ ਸਿੱਖ ਕੋ ਜਵਾਏ ਕਾ। ਜਵਾਏ ਕਹੀਏ ਪ੍ਰਸ਼ਾਦਾ ਛਕਾਉਣਾ, ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਏਡਾ ਵੱਡਾ ਫਲ ਏ, ਏਡਾ ਵੱਡਾ ਫਲ ਏ। ਜਿਹੋ ਜਿਹਾ ਸਾਧ ਸੰਗਤ ਇੱਕ ਅਸਮੇਧ ਜੱਗ ਕਰਾ ਦਿੱਤਾ, ਅਸਮੇਧ ਜੱਗ ਕਰਾਉਣ ਤੇ 3 ਵਿੱਚ ਲੱਖਾਂ ਰੁਪਇਆ ਲੱਗਦਾ ਸੀ, ਅੱਜ ਕਰੋੜਾਂ ਲੱਗਣਾ। ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਉਹ ਕਹਿੰਦੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ, ਦਾਨ ਕਰਨ ਜਿੰਨਾ ਫਲ ਮਿਲਦਾ ਉਹਨੂੰ ਜਿਹੜਾ ਕਿਸੇ ਟੁੱਟੇ ਨੂੰ ਸ਼ਬਦ ਨਾਲ ਜੋੜ ਦੇਵੇ, ਸ਼ਬਦ ਸਿਖਾ ਦੇਵੇ। ਵੇਖੋ ਕਿ ਭਲਾ ਆ ਜਥੇਬੰਦੀ ਜਿਹੜੀ ਸਾਰੀ ਏ, ਮਾਤਾ ਕੌਲਾਂ ਜੀ ਦਾ ਇਹ ਜਿਹੜਾ ਭਲਾਈ ਕੇਂਦਰ ਟਰੱਸਟ ਬਣਿਆ ਹੈ, ਇਹ ਤੇ ਰੋਜ਼ ਇੱਕ ਮਹੀਨੇ ਚ 2,000, 3,000, 5,000, 10,000 ਨੂੰ ਅੰਮ੍ਰਿਤ ਛਕਾਉਂਦੇ ਨੇ। ਉਹ ਤੇ ਕਹਿੰਦੇ ਨੇ ਜੇ ਇੱਕ ਨੂੰ ਜੋੜਦੇ ਤੇ 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਜਿਹੜੇ ਹਜ਼ਾਰਾਂ ਨੂੰ ਜੋੜਦੇ ਨੇ, ਸੱਚੇ ਪਾਤਸ਼ਾਹ ਉਹਨਾਂ ਦੀ ਝੋਲੀ ਚ ਕਿੱਡਾ ਕੋ ਵੱਡਾ ਫਲ ਪਾਉਂਦੇ ਹੋਣਗੇ, ਉਹਨਾਂ ਤੇ ਕਿੰਨੀਆਂ ਕੁ ਖੁਸ਼ੀਆਂ ਹੁੰਦੀਆਂ ਹੋਣਗੀਆਂ। ਇੱਕ ਨੂੰ ਜੋੜਨ ਜਿਨ ਇੱਕ ਨੂੰ ਜੇ ਕੋਈ ਜੋੜ ਦੇਵੇ, ਸ਼ਬਦ ਸਿਖਾ ਦਾ ਭਾਵ ਇਹ ਵੇ ਜੋੜ ਦੇਣਾ, ਸ਼ਬਦ ਸਿਖਾ ਨੂੰ ਕਹਿ ਤੱਕੇ ਵਾਹਿਗੁਰੂ, ਉਹ ਵਾਹਿਗੁਰੂ ਕਹਿਤਾ ਸਿਖਾ, ਜੋੜ ਦੇਣਾ ਕਿਸੇ ਨੂੰ ਸ਼ਬਦ ਨਾਲ ਜੋੜ ਦੇਣਾ। ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਜਿੰਨਾ ਫਲ ਏ, ਤੇ ਜਿਹੜੇ ਹਜ਼ਾਰਾਂ ਨੂੰ ਜੋੜੀ ਜਾਂਦੇ ਨੇ, ਜਿਹੜੇ ਲੱਖਾਂ ਨੂੰ ਜੋੜਦੇ ਨੇ, ਭਲਾ ਉਹਨਾਂ ਨੂੰ ਕਿੱਡਾ ਕੁ ਵੱਡਾ ਫਲ ਮਿਲਦਾ ਹੋਣਾ। ਸਤਿਗੁਰੂ ਉਹਨਾਂ ਤੇ ਕਿੰਨੇ ਕੁ ਖੁਸ਼ ਹੁੰਦੇ ਹੋਣਗੇ। ਸੱਚ ਜਾਣੇ ਹੋ ਗੁਰੂ ਗੋਬਿੰਦ ਸਿੰਘ ਬਾਹਾਂ ਪਸਾਰ ਕੇ ਉਡੀਕਣਗੇ, ਸਿੱਖਾ ਆ ਜਾ ਮੇਰੀ ਛਾਤੀ ਨਾਲ ਲੱਗ ਜਾ। ਇੱਕ ਨਹੀਂ ਦੋ ਨਹੀਂ, ਬਾਬਾ ਆਨੰਦ ਸਿੰਘ ਜੀ ਨੇ, ਬਾਬਾ ਈਸ਼ਰ ਸਿੰਘ ਜੀ ਨੇ ਲੱਖਾਂ ਪ੍ਰਾਣੀਆਂ ਨੂੰ ਜੋੜਿਆ, ਜਿਨ੍ਹਾਂ ਦੀ ਯਾਦ ਵਿੱਚ ਵੇਖੋ ਕਿੰਨੀ ਸੰਗਤ ਜੁੜੀ ਬੈਠੀ, ਕਿੰਨੀ ਸੰਗਤ। ਧਿਆਨ ਦੇਣਾ ਹੁਣ ਲਾਸਟ ਬੇਨਤੀ ਕਰਨ ਲੱਗਾ, ਭਾਈ ਗੁਰਦਾਸ ਜੀ ਦੀ ਲਾਸਟ ਪੰਕਤੀ ਏ। ਭਾਈ ਸਾਹਿਬ ਕਹਿੰਦੇ ਨੇ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ। 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰ ਲਏ। ਇੱਕ ਗੱਲ ਇੱਥੇ ਹੁਣ ਆਪਣੇ ਜਿਹਨ ਵਿੱਚ ਰੱਖਣਾ, ਇੱਕ ਪਾਸੇ ਤੇ ਕਹਿੰਦੇ ਨੇ ਚਰਨ ਸਾਧ ਕੇ, ਹਾਂਜੀ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਭਾਈ ਗੁਰਦਾਸ ਜੀ ਇੱਥੇ ਵੇਖੋ ਸਪਸ਼ਟ ਕਰਦੇ ਨੇ, ਇੱਕ ਗੁਰਸਿੱਖ ਦਾ ਅਹੁਦਾ ਕੋਈ ਛੋਟਾ ਨਹੀਂ ਹੁੰਦਾ, ਇੱਕ ਗੁਰਸਿੱਖ ਬਣ ਜਾਣਾ ਬੜੀ ਵੱਡੀ ਗੱਲ। ਇੱਕ ਗੁਰਸਿੱਖ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਕਹਿੰਦੇ ਨੇ 20 ਵਾਰੀ ਕਿਸੇ ਕਮਾਈ ਵਾਲੇ ਸਾਧੂ ਦੇ ਦਰਸ਼ਨ ਕਰ ਲਏ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਕਹਿੰਦੇ 20 ਵਾਰੀ ਕਿਸੇ ਕਮਾਈ ਵਾਲੇ ਸਾਧੂ ਦਰਸ਼ਨ ਕਰ ਲਏ ਤੇ ਜਿਹੋ ਜੀ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰ ਦਿੱਤੀ ਬਰਾਬਰ ਫਲ। ਵੇਖੋ ਕਾ ਭਲਾ ਕਿਤੇ ਸਿੱਖ ਦਾ ਅਹੁਦਾ ਛੋਟਾ ਹੈ। ਆਖੋ
ਸਤਨਾਮ।
ਮੈਂ ਆਪ ਸਰਵ ਸੰਗਤਾਂ ਦੇ ਚਰਨਾਂ ਚ ਇੱਕ ਬੇਨਤੀ ਕਰਨੀ ਚਾਹਾਂਗਾ, ਇਸ ਗੱਲ ਵੱਲ ਪੂਰਾ ਧਿਆਨ ਦੇਣਾ। ਅੱਜ ਕੱਲ੍ਹ ਜਦੋਂ ਕੋਈ ਨਵਾਂ ਪ੍ਰਚਾਰਕ ਬਣਦਾ ਨਾ, ਜਦੋਂ ਵੀ ਕੋਈ ਨਵਾਂ ਪ੍ਰਚਾਰਕ ਪ੍ਰਚਾਰ ਕਰਨਾ ਸ਼ੁਰੂ ਕਰਦਾ ਹੈ ਜਾਂ ਕਿਤੋਂ ਵਿਦਿਆ ਲੈਂਦਾ ਹੈ, ਉਹਨੂੰ ਇੱਕ ਪਹਿਲੀ ਗੁੜਤੀ ਦਿੱਤੀ ਜਾਂਦੀ ਹੈ। ਉਹ ਕੀ ਗੁੜਤੀ ਇਹ ਮਿਲਦੀ ਹੈ, ਪਹਿਲਾ ਸਬਕ ਇਹ ਵੇ ਵੀ ਜੇ ਤੂੰ ਪ੍ਰਚਾਰ ਕਰਨ ਲੱਗਿਆ ਤੇ ਸਟੇਜ ਤੇ ਬਹਿਣ ਸਾਰ ਪਹਿਲਾਂ ਸੰਤਾਂ ਦੀ ਨਿੰਦਿਆ ਕਰੀ। ਧਿਆਨ ਦੇਣਾ, ਸੰਤਾਂ ਨੂੰ ਨਾ ਬਖਸ਼ੀ ਹੋਰ ਜਿਹਨੂੰ ਮਰਜ਼ੀ ਬਖਸ਼ ਦੇ, ਬਸ ਸੰਤ ਦੀ ਗੱਲ ਜ਼ਰੂਰ ਕਰਨੀ ਤੂੰ ਵੀ ਸੰਤ ਇੱਦਾਂ, ਸੰਤ ਇੱਦਾਂ, ਸੰਤ ਇੱਦਾਂ। ਇੱਥੋਂ ਤੱਕ ਵੀ ਕਹਿੰਦੇ ਨੇ ਵੀ ਸੰਤ ਤੇ ਹੋਇਆ ਹੀ ਕੋਈ ਨਹੀਂ, ਸੰਤ ਦੀ ਪਦਵੀ ਤੇ ਬੜੀ ਵੱਡੀ। ਇਹ ਅਰਜ਼ ਮੈਂ ਬੜੀਆਂ ਸਟੇਜਾਂ ਤੇ ਕੀਤੀ,
ਇੱਥੇ ਵੀ ਮੈਨੂੰ ਹੁਕਮ ਸੀ ਕਿ ਥੋੜ੍ਹੀ ਜਿਹੀ ਸਪਸ਼ਟ ਕਰਿਓ। ਕੈਨੇਡਾ ਵਿੱਚ ਇੱਕ ਪ੍ਰੇਮੀ ਮਿਲਿਆ ਤੇ ਮੈਨੂੰ ਕਹਿੰਦਾ ਬਾਬਾ ਜੀ ਤੁਹਾਨੂੰ ਲੋਕ ਸੰਤ ਕਹਿੰਦੇ ਆ। ਮੈਂ ਕਿਹਾ ਭਾਈ ਕਹਿੰਦੇ ਨੇ, ਨਾ ਵੀ ਕਹੋਗੇ ਤਾਂ ਵੀ ਕੋਈ ਗੱਲ ਨਹੀਂ। ਕਹਿੰਦਾ ਬਾਬਾ ਜੀ ਸੰਤ ਦੀ ਪਦਵੀ ਤੇ ਬੜੀ ਵੱਡੀ ਹੈ, ਸਾਰਿਆਂ ਦੇ ਮਨ ਵਿੱਚ ਇਹ ਖਿਆਲ ਹੈ ਵੀ ਸੰਤ ਬੜੀ ਵੱਡੀ ਪਦਵੀ ਦਾ ਨਾਂ ਹੈ। ਮੈਂ ਕਿਹਾ ਕਿੱਦਾਂ ਜੀ? ਉਹ ਕਹਿੰਦਾ ਜੀ ਜਿੰਨਾ ਸਾਸ ਗਰਾਸ ਨਾ ਵਿਸਰਹ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕ ਪੂਰਨ ਸੋਈ ਸੰਤ। ਹੋਰ ਕੋਈ ਪੰਕਤੀ ਯਾਦ ਹੋਵੇ ਨਾ ਹੋਵੇ, ਆਹ ਜ਼ਰੂਰ ਯਾਦ ਹੁੰਦੀ ਵੀ ਸੰਤਾਂ ਦੇ ਡੈਫੀਨੇਸ਼ਨ ਸੰਤਾਂ ਦੀ ਕੀ ਆ, ਤੇ ਧਿਆਨ ਦੇਣਾ ਪਰਚਾ। ਤੇ ਦਾਸ ਨੂੰ ਕਹਿੰਦਾ ਜੀ ਸੰਤ ਦੀ ਪਦਵੀ ਤੇ ਬੜੀ ਵੱਡੀ ਹੈ। ਤੇ ਮੈਂ ਉਹਨੂੰ ਹੱਥ ਜੋੜ ਕੇ ਆਖਿਆ, ਮੈਂ ਕਿਹਾ ਪ੍ਰੇਮੀ ਆ ਤੂੰ ਕੌਣ ਹੈ? ਸਾਸ ਗਰਾਸ ਜਿਹਨੂੰ ਨਾ ਵਿਸਰੇ ਉਹ ਤੇ ਆ ਸੰਤ, ਤੇ ਤੂੰ ਕੌਣ ਹੈ? ਅੱਗੋਂ ਉਹਦਾ ਜਵਾਬ ਸੀ, ਮੈਂ ਤੇ ਗੁਰੂ ਕਾ ਨਿਮਾਣਾ ਜਿਹਾ ਸਿੱਖ ਹਾਂ। ਕਈਆਂ ਕੋਲ ਝੂਠੀ ਨਿਮਰਤਾ ਹੁੰਦੀ ਹੈ। ਉਹ ਨਿਮਰਤਾ ਕਿੱਦਾਂ ਦੀ ਹੈ? ਮੈਂ ਬੜਾ ਪਾਪੀ ਹਾਂ। ਤੇ ਜੇ ਕੋਈ ਕਹਿੰਦੇ ਹਾਂ ਜੀ ਇਹਦੇ 'ਚ ਕਿਹੜਾ ਕੋਈ ਸ਼ੱਕ ਹੈ, ਫਿਰ ਕਹਾਂਗੇ ਵੀ ਤੂੰ ਇਹਦੇ ਤੋਂ ਵੱਡਾ ਦੁਸ਼ਮਣ ਹੀ ਕੋਈ ਨਹੀਂ ਮੇਰਾ। ਏਦਾਂ ਦੀ ਨਿਮਰਤਾ ਵਾਲੇ ਬੜੇ ਲੋਕ ਨੇ ਵੀ ਮੈਂ ਕਹਿਣਾ ਸੌਖਾ ਹੀ ਆ। ਵੇਖੋ ਜੀ ਅਸੀਂ ਔਗਣਾਂ ਦੇ ਭਰੇ ਪਏ ਹਾਂ, ਮੇਰੇ ਵਰਗਾ ਪਾਪੀ ਕੋਈ ਨਹੀਂ। ਤੇ ਇੱਕ ਨੇ ਵੀ ਕਹਿਤਾ ਹਾਂ ਜੀ ਇਹ ਤੇ ਠੀਕ ਆ ਤੁਹਾਡੇ ਵਰਗਾ ਪਾਪੀ ਕੋਈ ਨਹੀਂ, ਫਿਰ ਗੁੱਸਾ ਚੜ ਜਾਏਗਾ। ਆਪਣੇ ਆਪ ਤੇ ਸਾਰੇ ਹੀ ਨਿਮਰਤਾਵਾਨ ਬਣਦੇ ਆ ਬਈ। ਸਵਾਰਥ ਤਾਂ ਹੈ ਜੇ ਕੋਈ ਕਵੇ ਤੇ ਫਿਰ ਵੀ ਚੱਲ ਲਈਏ, ਫਿਰ ਆ ਨਿਮਰਤਾ। ਜਿਵੇਂ ਦਾਤੂ ਜੀ ਨੇ ਲੱਤ ਮਾਰੀ ਗੁਰੂ ਅਮਰਦਾਸ ਸਾਹਿਬ ਨੂੰ, ਉਹ ਸੰਗਤਾਂ ਚ ਜਾ ਡਿੱਗੇ ਤੇ ਭੱਜ ਕੇ ਜਾ ਕੇ ਦਾਤੂ ਜੀ ਨੇ ਦਾਤੂ ਜੀ ਦੀ ਲੱਤ ਫੜ ਲਈ, ਚਰਨ ਫੜ ਲਿਆ ਗੁਰੂ ਅਮਰਦਾਸ ਸਾਹਿਬ ਨੇ ਤੇ ਚਰਨ ਘੁੱਟਦੇ ਨੇ ਤੇ ਕਹਿੰਦੇ ਨੇ ਬਾਬਾ ਜੀ ਮੇਰੇ ਹੱਡ ਬੜੇ ਬੁੱਢੇ ਨੇ, ਤੁਹਾਡੇ ਚਰਨ ਬੜੇ ਕੋਮਲ ਨੇ, ਕਿਤੇ ਸੱਟ ਨਾ ਵੱਜੀ ਹੋਵੇ। ਇਹਨੂੰ ਕਹਿੰਦੇ ਨੇ ਨਿਮਰਤਾ, ਇਹਨੂੰ ਕਹਿੰਦੇ ਨੇ ਨਿਮਰਤਾ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਕੋਲ ਇੱਕ ਕੰਨ ਪਾਟਾ ਜੋਗੀ ਬੜੇ ਚਿਰ ਦਾ ਫਿਰਦਾ ਸੀ ਭਟਕਦਾ ਪਹਾੜਾਂ 'ਚ ਆਇਆ। ਉਹ ਆ ਕੇ ਕਹਿੰਦਾ ਸਿੰਘਾਂ ਨੂੰ, ਕਹਿੰਦਾ ਬਾਬਾ ਜੀ ਨੂੰ ਮਿਲਣਾ ਬਿਹੰਗਵਾਂ। ਉਹ ਕਹਿੰਦੇ ਬਾਬਾ ਜੀ ਤੇ ਅੰਦਰ ਭੋਰੇ 'ਚ ਨੇ, ਬਾਹਰ ਨਹੀਂ ਆਉਣਗੇ 40 ਦਿਨ। ਕਹਿੰਦਾ ਮੈਂ ਏਡੀ ਦੂਰੋਂ ਆਇਆ ਵੀ ਬਾਬਾ ਆਨੰਦ ਸਿੰਘ ਜੀ ਦੀ ਇੰਨੀ ਜੈ ਜੈਕਾਰ ਹੋ ਰਹੀ ਆ, ਕੀ ਮੈਨੂੰ ਦਰਸ਼ਨ ਨਹੀਂ ਹੋਣਗੇ? ਮੈਂ ਤੇ ਕੁਝ ਸਿੱਖਣ ਆਇਆ ਵੀ ਇਹਨਾਂ ਦੀ ਇੰਨੀ ਚੜ੍ਹਦੀ ਕਲਾ ਕਿਉਂ ਹੈ, ਮੈਨੂੰ ਕੋਈ ਪੁੱਛਦਾ ਹੀ ਨਹੀਂ। ਤੇ ਉਹਨੇ ਕੀ ਕੀਤਾ ਨਾ ਜੀ, ਬਾਹਰ ਖਲੋ ਕੇ ਅਰਦਾਸ ਕੀਤੀ, ਬਾਬਾ ਜੀ ਜੇ ਪੂਰੇ ਹੋ ਤੇ ਆ ਜਾਓ, ਜੇ ਮਨਾਂ ਦੀ ਬੁੱਝ ਦਿਓ ਤੇ ਬਾਹਰ ਆ ਕੇ ਦਰਸ਼ਨ ਦਿਓ। ਥੋੜੇ ਚਿਰ ਪਿੱਛੋਂ ਬਾਬਾ ਆਨੰਦ ਸਿੰਘ ਜੀ ਬਾਹਰ ਆ ਗਏ। ਧਿਆਨ ਦੇਣ, ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਨਾਨਕਸਰ ਵਾਲੇ ਬਾਹਰ ਆ ਗਏ। ਹੁਣ ਰੌਲਾ ਇਹ ਪੈ ਗਿਆ ਵੀ ਬਾਬਾ ਜੀ ਨੇ ਬੋਲਣਾ ਨਹੀਂ, ਪਹਿਲਾਂ ਤੇ ਅੰਦਰੋਂ ਹੀ ਨਹੀਂ ਆਉਣਾ ਤੇ ਫਿਰ ਮੌਨ ਹੈ, ਬੋਲਣਾ ਨਹੀਂ, ਗੱਲ ਨਹੀਂ ਸੀ ਕਰਦੇ। ਇਹ ਸੋਚਦਾ ਵੀ ਉਪਦੇਸ਼ ਗੱਲ ਕਰਨ ਤੋਂ ਬਿਨਾਂ, ਬੋਲਣ ਤੋਂ ਬਿਨਾਂ ਦੇਣਾ ਨਹੀਂ, ਮੇਰਾ ਤੇ ਗੇੜਾ ਹੀ ਪੈ ਗਿਆ ਏਡੀ ਦੂਰੋਂ। ਮੈਂ ਆਇਆ ਏਡੀ ਦੂਰੋਂ ਚੱਲ ਕੇ, 100 ਸਾਲ ਤੋਂ ਉੱਪਰ ਉਮਰ ਹੋ ਗਈ ਸੀ ਭਟਕਦਾ ਜੰਗਲਾਂ 'ਚ ਫਿਰਦਾ, ਤੇ ਬਾਬਾ ਆਨੰਦ ਸਿੰਘ ਜੀ ਨੇ ਉਪਦੇਸ਼ ਦਿੱਤਾ ਉਸੇ ਫਕੀਰ ਦੇ, ਜੋੜੇ ਆਪਣੇ ਦਾੜੇ ਨਾਲ ਝਾੜੇ, ਦਾੜੇ ਨਾਲ ਜੋੜਾ ਝਾੜ ਕੇ ਤੇ ਅੰਦਰ ਫੇਰ ਚਲੇ ਗਏ। ਇੰਨੇ ਚੀਜ਼ ਸਮਝਾ ਗਏ, ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੈਣ, ਹੋ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਪਰ ਕੌਣ ਪਛਾਣ ਸਕਦਾ ਜਿਹੜਾ ਕੋਈ ਉਸ ਰਸਤੇ ਦਾ ਪਾਂਧੀ ਹੋਵੇ? ਬਸ ਚਰਨਾਂ ਦਾ ਜੋੜਾ, ਉਹ ਜੋਗੀ ਦਾ ਜੋੜਾ ਦਾੜੇ ਨਾਲ ਝਾੜ ਕੇ ਅੰਦਰ ਚਲੇ ਗਏ। ਇੰਨੇ ਚੀਜ਼ ਰਮਜ ਦੇ ਗਏ, ਸਮਝਾ ਗਏ ਕੀ ਉਹ ਕਹਿੰਦੇ ਫਿਰਦੇ ਨੂੰ ਤੇ ਬੜਾ ਚਿਰ ਹੋ ਗਿਆ, ਉਹ ਫਕੀਰਾ ਜੇ ਕੁਛ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਸੰਗਤਾਂ ਦੇ ਜੋੜੇ ਝਾੜ, ਕਹਿਣ ਦਾ ਭਾਵ ਸੀ ਨੀਵਾਂ ਹੋ ਜਾ ਖੁਸ਼ਤਨਹਾਂ। ਜੇ ਉੱਚਾ ਜਾਣਾ ਚਾਹੁੰਦਾ ਤੇ ਨਿਮਰਤਾ ਲਿਆ, ਤੇ ਜੇ ਉੱਚਾ ਜਾਏਗਾ ਤੇ ਹਾਲ ਕਿਹੋ ਜਿਹਾ ਹੋਣਾ? ਜੈਸੇ ਮਾਲਾ ਮੇਰ ਕੋਈਤ ਸਭ ਉੱਪਰ ਕੈ ਸਿਮਰਨ ਸੰਖਿਆ, ਮੈਂ ਨਾ ਆਵਤ ਵਢਾਈ ਕੈ। ਜੈਸੇ ਬਿਰਖਨ ਵਿਖੇ ਪੇਖੀ ਹੈ ਸੇਬਲ ਉੱਚੋ, ਨੇ ਫਲ ਰਹੇ ਹੋ ਸੋ ਅਤ ਅਧਕਾਈ ਕੈ। ਸਤਸੰਗ ਜੀ,
ਧਿਆਨ ਦੇਣਾ, ਜਿਸ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ, ਹੇਰੇ ਮਿਰਤ ਪਿੰਜਰਨ ਉੱਚੇ ਮਤ ਪਾਈ ਕੈ। ਆ ਮਾਲਾ ਫੇਰਦੇ ਹੋ ਨਾ ਤੁਸੀਂ, ਇਹ ਵੀ ਨਹੀਂ ਕਹਿਣਾ ਚਾਹੀਦਾ ਬਹੁਤੇ ਨਹੀਂ ਫੇਰਦੇ, ਜਿਹੜੇ ਕਹਿੰਦੇ ਵੀ ਮਾਲਾ ਤੇ ਹੁੰਦੀ ਨੀ ਜੀ। ਭਾਈ ਗੁਰਦਾਸ ਜੀ ਨੇ ਮਾਲਾ ਦਾ ਪ੍ਰਮਾਣ ਦਿੱਤਾ, ਜੇ ਪ੍ਰਮਾਣ ਦਿੱਤਾ ਤੇ ਹੈ ਵੀ ਮਾਲਾ। ਮਾਲਾ ਜਿਹੜੀ ਹੈ ਨਾ ਇਹ ਇੱਕ ਜ਼ਰੀਆ, ਧਿਆਨ ਦੇਣਾ। ਭਾਈ ਸਭ ਕਹਿੰਦੇ ਨੇ ਮਾਲਾ ਫੇਰਨੇ ਆ ਨਾ ਜਿਹੜੀ, ਤੇ ਮਾਲਾ ਤੋਂ ਸਿੱਖਿਆ ਲਓ। ਮਾਲਾ ਦੇ ਵਿੱਚ ਇੱਕ ਮੇਰੂ ਹੁੰਦਾ, ਮੇਰੂ ਜਿਹੜਾ ਉਹ ਦੂਜੇ ਮਣਕਿਆਂ ਨਾਲੋਂ ਜਾਂ ਤੇ ਉੱਚਾ ਹੁੰਦਾ, ਪਰੋਇਆ ਹੋਇਆ ਪਤਾ ਲੱਗ ਜਾਏ, ਤੇ ਜਾਂ ਫਿਰ ਉਹ ਹੁੰਦਾ ਮੋਟਾ ਦੂਜਿਆਂ ਨਾਲੋਂ, ਉਹ ਇਕੱਲਾ ਵੱਡਾ ਹੁੰਦਾ। ਤੇ ਕਿਸੇ ਮਾਲਾ ਫੇਰਨ ਵਾਲੇ ਨੂੰ ਪੁੱਛੋ ਵੀ ਬਾਬਾ ਜੀ ਮਾਲਾ ਫੇਰਨ ਦੀ ਜੁਗਤੀ ਦੱਸੋ, ਤੇ ਜਿਹੜੇ ਮਹਾਂਪੁਰਖ ਮਾਲਾ ਫੇਰਨ ਦੀ ਜੁਗਤੀ ਦੱਸਦੇ ਆ ਨਾ, ਉਹ ਕਹਿਣਗੇ ਮਾਲਾ ਦਾ ਮੇਰੂ ਹੈ ਨਾ ਜਿਹੜਾ, ਉਹਦੇ ਨਾਲ ਵਾਲਾ ਮਣਕਾ ਸ਼ੁਰੂ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਲਾਸਟ ਮਣਕਾ ਆ ਜਾਏਗਾ ਉੱਥੋਂ ਫਿਰ ਬੈਗ, ਮੇਰੂ ਨਾ ਟੱਪੀ, ਮੇਰੂ ਨਾ ਟੱਪੀ। ਗਿਣਤੀ ਤੇ ਤਾਂ ਹੀ ਸਹੀ ਹੋਏਗੀ ਨਾ, ਜੇ 28 108 ਮਣਕੇ ਦੀ ਹੈ ਤੇ 109 ਬਣ ਜਾਣਗੇ, ਉਹ ਤੇ ਵੱਧ ਗਿਣਤੀ ਤਾਂ ਸਹੀ ਹੁੰਦੀ, ਮੇਰੂ ਨਾ ਟੱਪੀ। ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੂ ਸਾਰਿਆਂ ਨਾਲੋਂ ਉੱਚਾ ਤੇ ਪਰੋਇਆ ਸੀ, ਪਰ ਉੱਚਾ ਪਰੋਣ ਕਰਕੇ ਕਿਸੇ ਗਿਣਤੀ ਚ ਆਇਆ ਹੀ ਨਾ। ਆਖੋ ਸਤਨਾਮ। ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕੈ, ਸਭ ਤੋਂ ਉੱਪਰ ਪਰੋਇਆ, ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਵੱਡਾ ਹੋਣ ਕਰਕੇ ਸਿਮਰਨ ਦੀ ਗਿਣਤੀ ਚ ਆਉਂਦਾ ਹੀ ਨਹੀਂ, ਵੱਡੇ ਹੋ ਗਏ ਪਿਰਥੀ ਚੰਦ ਵਰਗੇ ਗਿਣਤੀ ਚ ਨਹੀਂ ਆਏ, ਰਾਮ ਰਾਏ ਵਰਗੇ ਗਿਣਤੀ ਚ ਨਹੀਂ ਆਏ, ਭਾਵੇਂ ਗੁਰੂ ਕੇ ਪੁੱਤਰ ਸਨ, ਗਿਣਤੀ ਚ ਨਹੀਂ ਆਏਗਾ ਜਿਹੜਾ ਵੱਡਾ ਹੋ ਜਾਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕੁਛ ਪ੍ਰਾਪਤ ਕਰਨਾ ਚਾਹੁੰਦਾ ਤੇ ਨੀਵਾਂ ਰਹਿ, ਮਨ ਵਿੱਚ ਨਿਮਰਤਾ ਰੱਖ। ਦੂਜਾ ਪ੍ਰਮਾਣ ਹੈ ਜੈਸੇ ਬਿਰਖਨ ਵਿਖੇ ਪੇਖੀ ਹੈ ਸੇਬਲ ਉੱਚੋ, ਨਿਹਫਲ ਰਹੇ ਸੋ ਅਤ ਅਧਕਾਈ ਕੈ। ਸਿੰਬਲ ਸਭ ਤੋਂ ਉੱਚਾ ਹੈ, ਪਰ ਕਹਿੰਦੇ ਉੱਚੇ ਨੂੰ ਕੀ ਕਰੀਏ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਵੱਡਾ ਤੇ ਬੜਾ ਹੈ, ਨਾ ਫੁੱਲ ਕੰਮ ਆਉਂਦੇ ਨੇ, ਨਾ ਫਲ ਕੰਮ ਆਉਂਦੇ ਨੇ, ਨਾ ਪੱਤੇ ਕੰਮ ਆਉਂਦੇ ਨੇ। ਤੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ, ਹੇਰੇ ਮਿਰਤ ਪਿੰਜਰਨ ਉੱਚਾ ਮਤ ਪਾਈ ਕੈ। ਕਹਿੰਦੇ ਚੀਲ ਸਭ ਤੋਂ ਉੱਚੀ ਉੱਡਦੀ ਹੈ ਆਕਾਸ਼ ਵਿੱਚ, ਚੀਲ ਸਭ ਤੋਂ ਉੱਚੀ ਉੱਡਦੀ ਆ, ਪਰ ਉੱਚੀ ਉੱਡਣ ਨੂੰ ਕੀ ਕਰੀਏ, ਲੱਭਦੀ ਤੇ ਮਰੇ ਪਸ਼ੂ ਆ ਵੀ ਕਿੱਥੇ ਕੋਈ ਪਿੰਜਰ ਪਿਆ ਤੇ ਮੈਂ ਜਾਵਾਂ। ਉੱਚੀ ਉੱਡਣ ਨੂੰ ਕੀ ਕਰੀਏ, ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾ ਧ੍ਰਿਗ ਚੁਕਰਾਈ। ਉਹਨਾਂ ਦਾ ਗਾਉਣਾ ਵਜਾਉਣਾ ਸੁਣਾਉਣਾ ਕਿਸੇ ਲੇਖ ਚ ਨਹੀਂ ਜਿਨ੍ਹਾਂ ਕੋਲ ਗੁਰੂ ਦਾ ਉਪਦੇਸ਼ ਨਹੀਂ, ਕੇਵਲ ਚੁਤਰਾਈਆਂ ਨੇ। ਉਹ ਉੱਚੇ ਨੇ ਜਿਹੜੇ ਮਨ ਦੀ ਗਰੀਬੀ ਨਹੀਂ ਜਿਨ੍ਹਾਂ ਕੋਲ, ਉਹ ਨਹੀਂ ਪ੍ਰਵਾਨ ਗੁਰੂ ਨਾਨਕ ਦੇ ਦਰ ਉੱਤੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਮਨ ਦੀ ਗਰੀਬੀ ਰੱਖੋ। ਹੁਣ ਇੱਥੇ ਇੱਕ ਮੇਰੀ ਗੱਲ ਵੱਲ ਧਿਆਨ ਦੇਣਾ, ਮੈਨੂੰ ਉਹ ਕਹਿੰਦਾ ਪ੍ਰੇਮੀ, ਕਹਿੰਦਾ ਬਾਬਾ ਜੀ ਸੰਤ ਦੀ ਡੈਫੀਨੇਸ਼ਨ ਇਹ ਵੇ ਵੀ ਜਿਹੜਾ ਸਾਸ ਗ੍ਰਾਸ ਜੱਪੇ ਉਹ ਸੰਤ। ਤੇ ਦਾਸ ਨੇ ਅਰਜ ਕੀਤੀ ਸੀ, ਮੈਂ ਕਿਹਾ ਭਾਈ ਸਾਹਿਬ ਜੀ ਬੇਨਤੀ ਵੱਲ ਧਿਆਨ ਦਿਓ, ਜੋ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰਹਿ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕ ਪੂਰਨ ਸੋਈ ਸੰਤ। ਸੰਤ ਉਹ ਏ ਜਿਹੜਾ ਸਾਸ ਗ੍ਰਾਸ ਜੱਪੇ। ਤੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੈਂ ਤੇ ਇੱਕ ਸਿੱਖ ਹਾਂ, ਪਰ ਸਤਿਗੁਰੂ ਕਹਿੰਦੇ ਨੇ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਫਿਰ ਬਣੋ ਗੁਰਸਿੱਖ। ਜੇ ਸੰਤੋ ਇਹ ਜਿਹੜਾ ਸਵਾਸ ਸਵਾਸ ਜਪੇ, ਤੇ ਇੱਕ ਗੁਰਸਿੱਖ ਵੀ ਹੋਵੇ ਜਿਹੜਾ ਸਵਾਸ ਸਵਾਸ ਜਪੇ। ਆਮ ਕਰਕੇ ਲੋਕ ਇਹ ਕਹਿ ਦਿੰਦੇ ਨੇ ਅਸੀਂ ਤੇ ਜੀ ਨਿਮਾਣੇ ਜੇ ਸੇਵਕ ਹਾਂ, ਅਸੀਂ ਨਹੀਂ ਸੰਤ ਬਣਦੇ। ਸੰਤ ਦੀ ਪਦਵੀ ਤੇ ਬੜੀ ਵੱਡੀ ਹੈ, ਪਰ ਸੇਵਕ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪੜ੍ਹੋ ਕੀ ਹੈ, ਸੇਵਕ ਕੌਣ ਹੈ। ਤੇ ਧਿਆਨ ਦਿਓ, ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਸੇਵਕ ਸੰਤ ਸਾਧੂ ਗੁਰਮੁਖ ਗੁਰਸਿੱਖ ਤੇ ਜਨ। ਇਹਨਾਂ ਛਿਆਂ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕੋ ਹੀ ਹੈ, ਅੱਖਰਾਂ ਦਾ ਹੇਰ ਫੇਰ। ਇੱਕ ਸੰਤ ਤੇ ਗੁਰਸਿੱਖ ਦੀ ਪਦਵੀ ਬੜੀ ਵੱਡੀ ਹੈ। ਤੇ ਇੱਥੇ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਸਾਧੂ ਜਿਹੜਾ ਨਾ, ਕਹਿੰਦੇ 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ ਤੇ ਇੱਕ ਵਾਰੀ ਕਿਸੇ ਗੁਰਸਿੱਖ ਦੀ ਮੁੱਠੀ ਚਾਪੀ ਕਰ ਦਿੱਤੀ ਬਰਾਬਰ ਫੜ ਲਏ। ਜੈਸੇ 20 ਵਾਰ दर्शन साध किया काहू तैसा फल सिख को चाप पग सवाए। एक सिख की सेवा करनी भी बड़ी वड्डी गल, जिथे साधुआं दे चरण पूजण दी गल कीती गई है ते भाई गुरदास जी कहिंदे ने भी वारी उस साधु दे दर्शन कर लै जिहो जिहा एक सिख दे मुठ्ठी चप्पी कर दित्ती बराबर फल है। किते सिख दी पदवी भी कोई छोटी जी नहीं। संतां नूं असीं एक मीटर ला के चैक करने आ इह संत ने, ते मेरी बेनती है सिख भी कोई छोटी जी गल नहीं हुंदी। सेवक भी बड़ा वड्डा उहदा, सेवक दा भी, सेवक भी कोई विरला ही है, संत भी कोई विरला ही है। बन जाए कोई मनो ना बने, लोग भावे संत कही जान, लोग भावे सिख कही जान, लोग भावे बाबा कही जान, लोग भावे साधु कही जान, पर मन इत्थे होवे सच्चे पातशाह। लोग कहिंदे ने किते सच्ची मुच्ची बना भी दिओ, किते गल साडे हिरदे च वस भी जाए कि संत कौन हुंदा, सिख कौन हुंदा। हुण मैं अर्ज करांगा, जदों पंज सिंह आउंदे ने साडे घरां च पाठ करन वाले, उहनां पंजां सिंघां दी सेवा डट के करो, क्योंकि पंजां सिंघां दी सेवा बड़ी वड्डी है। प्रशादा छकाउण दा सिर फल की है, पानी पिआउण दा फल की है, इशनान कराउण दा फल की है, इह मैं अर्ज आप जी दे चरणां च कर दित्ती। पंजां सिखां दी सेवा करनी भी बड़ी वड्डी गल। ते साध संगत ध्यान दिओ, जदों गुरु ग्रंथ साहिब नूं लैके आउणा उदों लैके आउणा जदों बिल्कुल वेल होवे, सारे परिवार ने लैण जाणा है, सारे राहां ते कलियां पाउणियां ने। जदों गुरु साहिब घर रहण कोल बह के वध तों वध समां बाणी सुननी है, दो टाइम प्रशादे का भोग लवाउणा है, दुध का भोग लवाउणा है। जदों गुरु साहिब जाणगे सारे परिवार ने छड्डण वास्ते जाणा है। तीन दिन शराब पी के नशा वरत के घर च कोई ना आवे, टीवी नहीं चलण देना, सारा परिवार गुरु साहिब दे आले दुआले रहेगा, फिर वेखना दुख कटिया किवें ना जाए। दुनिया का कहड़ा दुख है जिहड़ा कटिया ना जाए। ते बेनती है धन गुरु ग्रंथ साहिब मर नूं अज तो मुड़ के जिन्नी संगत बैठी आपो अपने मना च झाती मारो, जदों घर च लैके आवांगे असी पूरा सत्कार करांगे, राहां च कलियां पावांगे, उदों गुरु साहिब नूं लैके आवांगे जदों बिल्कुल वेल होएगी। व्याहां ढंगां विच लिया के बेअदबी नहीं करनी, रिश्तेदारां नूं सामने फिरने गुरु साहिब वल ते ध्यान ही नहीं दिंदा कोई। गुरु साहब का अदब सत्कार मुख रखना है। ते मेरी जे बेनती जिम्मे अगे आप जी ने बाहां खड़िया कीतिया ना, जिम्मे अगे बाहां कीतिया खड़िया, इवें ही एक करी होर बाहां खड़िया करनिया। सारी संगत ने इस गल का सबूत देना है भी असी गुरु ग्रंथ साहिब मर नूं घरां च लिया के बेअदबी नहीं करनी, असी गुरु साहब का पूरा अदब सत्कार करना है, वेले टाइम लैके आना है, कलियां पा के लैके आना है, साध संगत जी कोल बह के वध तों वध समां बाणी सुननी है। ते जिन्हां जिन्हां नूं इह बेनतियां प्रवान ने, इह प्रवान करनी सब ने। ते जे इह बेनतियां असीं अज पल्ले बन के लै गए, साडा ते तुहाडा इत्थे आउणा लेखे च पै जाएगा। धन बाबा आनंद सिंह बाबा ईश्वर सिंह जी दी खुशी इसे गल विच ही है। बोले ਕਦੇ ਗੁਰੂ ਸਾਹਿਬ ਨੂੰ ਘਰ ਚ ਲੈ ਕੇ ਆਓ ਪੂਰੀ ਭਾਵਨਾ ਬਣਾ ਕੇ। ਲਓ ਹੁਣ ਮੈਂ ਸਮਾਪਤੀ ਕਰਨ ਲੱਗਾ, ਬਹੁਤ ਬੇਨਤੀਆਂ ਕਰਨ ਵਾਲੀਆਂ ਨੇ, ਕੱਲ ਦੇ ਦੀਵਾਨ ਵਿੱਚ ਕਰਾਂਗੇ। ਸਭ ਤੋਂ ਪਹਿਲੀ ਬੇਨਤੀ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਮੈਂ ਸਮਾਪਤੀ ਕਰ ਹੀ ਤਾਂ ਰਿਹਾ ਵੀ ਸੰਗਤ ਬੜੇ ਚਿਰ ਤੋਂ ਬੈਠੀ ਹੈ, ਕਿਤੇ ਗੁਰੂ ਸਾਹਿਬ ਦੀ ਨਰਾਦੀ ਨਾ ਹੋਵੇ। ਜੇ ਪਹਿਲਾਂ ਹੀ ਉੱਠ ਉੱਠ ਕੇ ਜਾਣ ਲੱਗੇ ਤਾਂ ਬੇਅਦਬੀ ਹੋਣ ਲੱਗ ਪੈਂਦੀ, ਕਿਉਂਕਿ ਕਈ ਲੋਕ ਇੱਦਾਂ ਦੇ ਨੇ ਜਿਹੜੇ ਕਹਿਣਗੇ ਲਓ ਹੁਣ ਬਾਬੇ ਲੱਗੇ ਨੇ ਗੁਰੂ ਸਤੋਤਰ ਪੜ੍ਹਨ, ਆਪਾਂ ਫੁਲਕਾ ਸਤੋਤਰ ਪੜ੍ਹ ਲਓ ਬਾਹਰ ਜਾ ਕੇ ਛਕ ਲਓ ਪ੍ਰਸ਼ਾਦਾ। ਪਰ ਮੇਰੀ ਬੇਨਤੀ ਹੈ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹ ਉੱਠ ਕੇ ਜਾ ਸਕਦਾ ਜਿਹਦੇ ਅੰਦਰ ਪ੍ਰੇਮ ਹੀ ਨਹੀਂ। ਕਈ ਪਤਾ ਕੀ ਕਰਦੇ ਨੇ, ਕਈ ਸੰਗਤ ਵਿੱਚ ਆ ਕੇ ਬੋਲੇ ਬਣ ਜਾਂਦੇ ਨੇ ਵੀ ਸਾਨੂੰ ਕਿਹੜਾ ਸੁਣਿਆ, ਕਹਿੰਦਿਆਂ ਕਹਿੰਦਿਆਂ ਵੀ ਚਲੇ ਜਾਂਦੇ ਨੇ ਉੱਠ ਕੇ। ਇਹ ਬੇਨਤੀ ਹੈ, ਦੋ ਬੋਲੇ ਇਕੱਠੇ ਹੋ ਗਏ, ਇੱਕ ਪੁੱਛਦਾ ਹੈ ਉਹ ਤੂੰ ਗੁਰਦੁਆਰਿਓ ਆਇਆ, ਉਹ ਦੂਜਾ ਵੀ ਬੋਲਾ ਹੀ ਸੀ, ਉਹ ਕਹਿੰਦੇ ਨਾ ਮੈਂ ਤੇ ਗੁਰਦੁਆਰਿਓ ਆਇਆ। ਕਹਿੰਦੇ ਅੱਛਾ, ਮੈਂ ਤੇ ਸੋਚਿਆ ਕਿਤੇ ਗੁਰਦੁਆਰਿਓ ਆਇਆ ਹੋਏ, ਉਹ ਹੈ ਦੋਵੇਂ ਬੋਲੇ ਮੈਂ ਵੇਖਿਆ ਕਈ ਲੋਕ ਸਾਧ ਸੰਗਤ ਚ ਆ ਕੇ ਜਾਣ ਕੇ ਸੁਣ ਕੇ ਤੇ ਅਣਸੁਣਿਆ ਕਰ ਦਿੰਦੇ ਨੇ ਵੀ ਸਾਨੂੰ ਕਿਹੜਾ ਸੁਣਿਆ ਤੇ ਮੇਰੀ ਬੇਨਤੀ ਹੈ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ ਜਿਹੜੀਆਂ ਆਪਾਂ ਬਾਹਾਂ ਖੜੀਆਂ ਕੀਤੀਆਂ ਨੇ ਨਾ ਜੇ ਕੁਝ ਦਾਤ ਸਤਿਗੁਰਾਂ ਤੋਂ ਲੈਣੀ ਚਾਹੁੰਦੇ ਹੋ ਤੇ ਫਿਰ ਹੁਣ ਅੱਜ ਤੋਂ ਮੁੜ ਕੇ ਜਦੋਂ ਗੁਰੂ ਸਾਹਿਬ ਨੂੰ ਘਰ 'ਚ ਲੈ ਕੇ ਆਵਾਂਗੇ ਅਸੀਂ ਪੂਰਾ ਸਤਿਕਾਰ ਕਰਾਂਗੇ ਜੌਹਲ ਜੀ ਨੇ ਨਾ ਇੱਕ ਗੱਲ ਸੁਣਾਈ ਸੀ ਭਗਵਾਨ ਸਿੰਘ ਜੀ ਜੌਹਲ ਜਿਹੜੇ ਪਹਿਲਾਂ ਬੋਲ ਰਹੇ ਸਨ ਇੱਥੇ ਦੀਵਾਨ ਸਨ ਕਪੂਰਥਲੇ ਇਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਦਰਬਾਰ ਸਾਹਿਬ ਚੜ੍ਹਨ ਵਾਲਾ ਰੁਮਾਲਾ ਰੁਮਾਲਾ ਸਾਹਿਬ ਇੱਕ ਲੱਖ ਤੋਂ ਦੋ ਲੱਖ ਦੇ ਦਰਮਿਆਨ ਉਹਦੀ ਕੀਮਤ ਹੁੰਦੀ ਹੈ ਰੋਜ਼ ਦੀ ਘਰਾਂ 'ਚ ਲਿਜਾਣ ਵਾਲੇ ਉਹ ਗੁਰੂ ਸਾਹਿਬ ਦੇ ਸਰੂਪਾਂ ਨੂੰ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਇਸ ਗੱਲ ਵੱਲ ਪੂਰਾ ਧਿਆਨ ਦਿਓ 36 ਪ੍ਰਕਾਰ ਦੇ ਭੋਜਨ ਦਾ ਭੋਗ ਲੱਗਦਾ ਰੋਜ਼ ਉਲਹਾਸ ਨਗਰ ਬੰਬੇ 36 ਪ੍ਰਕਾਰ ਦਾ ਭੋਜਨ ਦਾ ਭੋਗ ਧਿਆਨ ਦਿਓ ਹੁਣ ਏਡਾ ਵੱਡਾ ਡੇਢ ਤੋਂ ਦੋ ਲੱਖ ਦੀ ਕੀਮਤ ਦਾ ਰੁਮਾਲਾ ਦੱਸੋ ਖਾਂ ਕਿਹੜਾ ਐਸਾ ਸੰਸਾਰ ਵਿੱਚ ਹੈ ਜਿਹੜਾ ਏਡੀ ਏਡੀ ਕੀਮਤ ਦਾ ਰੋਜ਼ ਪਾਉਂਦਾ ਤੇ ਮੁੜ ਕੇ ਵੀ ਨਹੀਂ ਪਾਉਣਾ ਇੱਕ ਰੁਮਾਲੇ ਦੀ ਕੀਮਤ ਇਹ ਮੈਂ ਬਾਹਰੀ ਸਤਿਕਾਰ ਦੀ ਗੱਲ ਕਰਦਾ ਇਹ ਰੂਹਾਨੀ ਤਾਂ ਨਹੀਂ ਆਤਮਕ ਨਹੀਂ ਸਿਰਫ ਬਾਹਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਤੇ ਇੱਕ ਅੱਖਰ ਸਾਰੀ ਦੁਨੀਆ ਅਰਥ ਕਰਦੇ ਰਹੋ ਵਾਹਿਗੁਰੂ ਸਾਰੀ ਜ਼ਿੰਦਗੀ ਅਰਥ ਕਰਦੇ ਰਹੋ ਇੱਕ ਓਅੰਕਾਰ ਦੇ ਅਰਥ ਨਹੀਂ ਹੋ ਸਕਦੇ ਸਾਰੀ ਜ਼ਿੰਦਗੀ ਮੁੱਕਣੀ ਹੀ ਨਹੀਂ ਇਹ ਤੇ ਅਗਾਧ ਬੋਧ ਹੈ ਭਾਈ ਸਾਹਿਬ ਨੇ ਇੱਕ ਝੋਲਣਾ ਲਿਖਿਆ ਚਲੋ ਕੱਲ ਦੇ ਦੀਵਾਨ 'ਚ ਬੇਨਤੀ ਕਰਾਂਗੇ ਹੁਣ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਰੋਜ਼ ਦਾ ਡੇਢ ਤੋਂ ਲੱਖ ਤੋਂ ਦੋ ਲੱਖ ਦੇ ਦਰਮਿਆਨ ਰੁਮਾਲਾ ਦਰਬਾਰ ਸਾਹਿਬ ਚੜ੍ਹਦਾ 36 ਪ੍ਰਕਾਰ ਦੇ ਭੋਜਨ ਦਾ ਭੋਗ ਲੱਗਦਾ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੇ ਸਤ ਸੰਗਤ ਜੀ ਆ ਜਿੰਨੀ ਸੰਗਤ ਬੈਠੀ ਹੈ ਨਾ ਇਹ ਮੱਥਾ ਦੋ ਘੰਟਿਆਂ 'ਚ ਟਿਕਿਆ ਦੋ ਘੰਟਿਆਂ ਵਿੱਚ ਇੱਥੇ ਮੇਰਾ ਖਿਆਲ ਕਹਿੰਦਾ ਵੀ 6 ਕਿੱਲੇ ਦਾ ਪੰਡਾਲ ਲੱਗਿਆ ਹੋਇਆ 6 ਏਕੜ ਦਾ ਆ ਜਗ੍ਹਾ ਜਿਹੜੀ ਹੈ ਨਾ ਬਾਹਰ ਤੱਕ 6 ਕਿੱਲੇ ਹੋਣੀ ਹੈ ਤੇ 5 ਕਿੱਲੇ ਭਰੇ ਹੋਏ ਹੋਣਗੇ ਧਿਆਨ ਦੇਣਾ ਸਤ ਸੰਗਤ ਜੀ 2 ਘੰਟਿਆਂ ਵਿੱਚ 5 ਕਿੱਲੇ ਭਰ ਗਏ ਨੇ ਤੇ 24 ਘੰਟੇ ਇੰਨੀ ਸੰਗਤ ਲਗਾਤਾਰ ਦਰਬਾਰ ਸਾਹਿਬ ਮੱਥਾ ਟੇਕਦੀ ਹੈ ਹਿਸਾਬ ਲਾਓ ਕਿੱਡਾ ਵੱਡਾ ਪੰਡਾਲ ਚਾਹੀਦਾ ਰੋਜ਼ ਕਿੱਡਾ ਵੱਡਾ ਪੰਡਾਲ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਕੇਵਲ ਦਰਬਾਰ ਸਾਹਿਬ 'ਚ ਇੰਨੀ ਸੰਗਤ ਰੋਜ਼ ਮੱਥਾ ਟੇਕਦੀ ਹੈ ਇੰਨੇ ਸਿਰ ਰੋਜ਼ ਝੁਕਦੇ ਨੇ ਦੱਸੋ ਖਾਂ ਐਡੀ ਐਡਾ ਵੱਡਾ ਬਾਹਰੀ ਸਤਿਕਾਰ ਅੱਜ ਮੈਨੂੰ ਦੱਸੋ ਵੀ ਗੁਰੂ ਬੜੇ ਬਣ ਗਏ ਨੇ ਜਗ੍ਹਾ ਜਗ੍ਹਾ ਤੇ ਡੇਰੇ ਖੁੱਲ ਗਏ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨਾ ਮੱਥਾ ਕਿਹਨੂੰ ਟੇਕਦਾ ਦੱਸੋ ਇਹ ਤੇ ਕੇਵਲ ਦਰਬਾਰ ਸਾਹਿਬ ਦੀ ਗੱਲ ਹੈ ਤਰਨ ਤਾਰਨ ਸਾਹਿਬ ਲਾਈਨਾਂ ਨਹੀਂ ਟੁੱਟਦੀਆਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਉੱਥੇ ਲਾਈਨਾਂ ਨਹੀਂ ਟੁੱਟਦੀਆਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਇਤਿਹਾਸਕ ਸਥਾਨ 5 ਤਖ਼ਤ ਨੇ ਬਾਹਰਲੇ ਦੇਸ਼ਾਂ 'ਚ ਬੰਬੇ ਕਲਕੱਤੇ ਦਿੱਲੀ ਤੁਸੀਂ ਗੁਰਦੁਆਰੇ ਗਿਣ ਨਹੀਂ ਸਕਦੇ ਤੇ ਕਿੰਨੇ ਸਿਰ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੋਜ਼ ਝੁਕਦੇ ਨੇ ਕਰੋੜਾਂ ਸਿਰ ਦੁਨੀਆ 'ਚ ਤੁਸੀਂ ਇੱਕ ਬੰਦੇ ਦਾ ਨਾਂ ਨਹੀਂ ਲੈ ਸਕਦੇ ਜਿਹਦਾ ਸਤਿਕਾਰ ਰੋਜ਼ ਇੰਨਾ ਹੁੰਦਾ ਹੋਵੇ ਕਰੋੜਾਂ ਸਿਰ ਝੁਕਦੇ ਨੇ ਸੋਨੇ ਦਾ ਹਰਿਮੰਦਰ ਸਤਿਗੁਰਾਂ ਦਾ ਸੋਨੇ ਦੀਆਂ ਪਾਲਕੀਆਂ ਸਤਿਗੁਰਾਂ ਦੀਆਂ ਸੋਨੇ ਦੇ ਗੁੰਬਦ ਸਤਿਗੁਰਾਂ ਦੇ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਲੰਗਰ ਚੱਲਦੇ ਨੇ ਇਹ ਉਹ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਕੋਈ ਝੁਕਾ ਸਕਿਆ ਨਾ ਪਹਾੜੀ ਰਾਜੇ ਝੁਕਾ ਸਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਏ ਮਾਤਾ ਸ਼ਹੀਦ ਹੋ ਗਏ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਸਮੇਂ ਦੀਆਂ ਸਰਕਾਰਾਂ ਅੱਗੇ ਨਹੀਂ ਝੁਕੇ ਪਰ ਜੇ ਝੁਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗੁਰੂ ਗੋਬਿੰਦ ਸਿੰਘ ਨੇ ਵੀ ਆਪਣਾ ਸੀਸ ਝੁਕਾਇਆ ਅੱਜ ਕਰੋੜਾਂ ਸਿਰ ਝੁਕਦੇ ਨੇ ਇੰਨੇ ਕਿਸੇ ਨੂੰ
ਨਮਸਕਾਰਾਂ ਨਹੀਂ ਹੁੰਦੀਆਂ ਜਿੰਨੀਆਂ ਗੁਰੂ ਗ੍ਰੰਥ ਸਾਹਿਬ ਨੂੰ ਹੁੰਦੀਆਂ ਨੇ ਉਹ ਗੁਰੂ ਪਿਆਰਿਓ ਸਾਨੂੰ ਮਾਣ ਹੋਣਾ ਚਾਹੀਦਾ ਕਿੱਡੇ ਗਰੀਬ ਨਿਵਾਜ ਨੇ ਭਾਵੇਂ ਛੱਪਰੀ 'ਚ ਲੈ ਜਾਓ ਛੱਪਰੀ 'ਚ ਵੀ ਚਲੇ ਜਾਂਦੇ ਲਿਆਓ ਖਾਂ ਕਿਸੇ ਨੂੰ ਜਿਹਦੇ ਮਗਰ 10,000 ਬੰਦਾ ਹੋਵੇ ਉਹਦੇ ਮਗਰ ਮਗਰ ਫਿਰਦੇ ਰਹਿੰਦੇ ਸਾਡੇ ਘਰ ਆ ਜਾਓ ਆਉਂਦਾ ਤੇ ਉਹ ਨਹੀਂ 10,000 ਤੇ ਜਿਹਦੇ ਜਿਹਨੂੰ ਕਰੋੜਾਂ ਸਿਰ ਰੋਜ਼ ਝੁਕਦਾ ਐਸੇ ਬਸਤਰ 36-36 ਪ੍ਰਕਾਰ ਦੇ ਭੋਜਨ ਦਾ ਭੋਗ ਵੱਡੇ ਵੱਡੇ ਪੰਡਾਲ ਵੱਡੇ ਵੱਡੇ ਦਰਬਾਰ ਕਿੱਡੇ ਗਰੀਬ ਨਿਵਾਜ ਨੇ ਭਾਵੇਂ ਤੂੰ 10 ਮਿੰਟ ਰੱਖ ਭਾਵੇਂ 3 ਦਿਨ ਰੱਖ ਭਾਵੇਂ 15 ਦਿਨ ਰੱਖ ਰੱਖਣ ਵਾਲਾ ਬੰਨ ਭਾਵੇਂ ਸਦਾ ਲਈ ਰੱਖ ਲੈ ਗੁਰੂ ਸਾਹਿਬ ਨੂੰ ਆਪਣੇ ਘਰ ਐਡਾ ਗਰੀਬ ਨਿਵਾਜ ਗੁਰੂ ਤੇ ਮੈਂ ਇੱਕ ਬੇਨਤੀ ਕਰਦਾ ਹੁੰਦਾ ਗੁਰੂ ਬੜੇ ਨੇ ਅਵਤਾਰ ਦੀ ਨਿਸ਼ਾਨੀ ਸੀ ਰਾਮ ਜੀ ਗਰੀਬਣੀ ਨੂੰ ਨਿਵਾਜਣ ਵਾਸਤੇ ਉਹਦੀ ਭੀਲਣੀ ਦੀ ਕੁਟੀਆ 'ਚ ਗਏ ਸਤਿਯੁਗ ਤੈਂ ਮਾਣਿਓ ਛਲਿਓ ਬਲਬਾਵਣ ਪਾਇਓ ਤ੍ਰੇਤੇ ਤੈਂ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਪੈ ਭਗਤਹਿ ਜਨ ਦੀਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ ਧਿਆਨ ਦੇਣਾ ਸਤ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਨੂੰ ਰਾਮ ਜੀ ਆਏ ਤ੍ਰੇਤੇ ਯੁੱਗ ਦੇ ਅਵਤਾਰ ਤੇ ਗਰੀਬਣੀ ਨੂੰ ਭੀਲਣੀ ਨੂੰ ਨਵਾਜਣ ਵਾਸਤੇ ਗਏ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਸਨ ਤੇ ਬਿਦਰ ਦੀ ਛੱਪਰੀ 'ਚ ਗਏ ਤੇ ਅੱਜ ਵੀ ਅਵਤਾਰ ਸਨ ਗੁਰੂ ਨਾਨਕ ਸਾਹਿਬ ਤੇ ਲਾਲੋ ਦੀ ਛੱਪਰੀ 'ਚ ਗਏ ਤੇ ਅੱਜ ਸਮੇਂ ਦੇ ਅਵਤਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਗਰੀਬਾਂ ਘਰ ਜਾਂਦੇ ਨੇ ਉਹ ਅਵਤਾਰ ਦੀ ਮੌਕੇ ਦੇ ਮਾਲਕ ਦੀ ਨਿਸ਼ਾਨੀ ਇਹ ਵੇ ਉਹ ਗਰੀਬ ਨੂੰ ਨਵਾਜੇਗਾ ਜੇ ਰਾਮ ਜੀ ਆਏ ਅਵਤਾਰ ਉਹਨਾਂ ਨੇ ਨਵਾਜਿਆ ਕ੍ਰਿਸ਼ਨ ਜੀ ਆਏ ਉਹਨਾਂ ਨੇ ਨਵਾਜਿਆ ਗੁਰੂ ਨਾਨਕ ਸਾਹਿਬ ਆਏ ਉਹਨਾਂ ਨੇ ਨਵਾਜਿਆ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਅੱਜ ਗਰੀਬਾਂ ਨੂੰ ਨਵਾਜ ਦਿੱਤੇ ਗੁਰੂ ਭਾਵੇਂ ਬੜੇ ਨੇ ਪਰ ਐਸਾ ਗਰੀਬ ਨਿਵਾਜ ਕੋਈ ਨਹੀਂ ਲੱਭਣਾ ਤੇ ਮੇਰੀ ਬੇਨਤੀ ਹੈ ਕੋਈ ਐਸਾ ਨਾ ਹੋਵੇ ਜਿਹੜਾ ਇਸ ਗੁਰੂ ਦਾ ਬਣਨ ਦਾ ਕੱਲ ਨੂੰ ਮਾਣ ਪ੍ਰਾਪਤ ਨਾ ਕਰੇ ਕੋਈ ਐਸਾ ਨਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ ਸਾਨੂੰ ਗਰੀਬਾਂ ਨੂੰ ਆ ਕੇ ਘਰਾਂ 'ਚ ਨਵਾਜਦੇ ਨੇ ਉਹ ਗੁਰੂ ਪਿਆਰਿਓ ਜਦੋਂ ਗੁਰੂ ਸਾਹਿਬ ਨੂੰ ਘਰ ਵਿੱਚ ਲੈ ਕੇ ਜਾਏ ਅੱਖਾਂ 'ਚ ਵੈਰਾਗ ਦਾ ਜਲ ਵਹਿੰਦਾ ਹੋਵੇ ਨਾਲੇ ਫੁੱਲ ਛਿੜਕਦੇ ਜਾਈਏ ਨਾਲੇ ਜਲ ਛਿੜਕਦੇ ਜਾਈਏ ਤੇ ਨਾਲੇ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਛਲਕ ਪੈਣ ਆਖੀਏ ਸੱਚੇ ਪਾਤਸ਼ਾਹ ਕਿੱਡੇ ਗਰੀਬ ਨਿਵਾਜ ਹੋ ਸੋਨੇ ਦੇ ਹਰਿਮੰਦਰਾਂ 'ਚ ਰਹਿਣ ਵਾਲਿਓ ਅੱਜ ਮੇਰੀ ਛੱਪਰੀ 'ਚ ਚੱਲਿਓ ਮੈਂ ਕੀ ਦੇ ਸਕਦਾ ਇੱਕ ਰੁਮਾਲਾ ਮੈਂ ਕੀ ਦੇ ਸਕਦਾ 2-4 ਕਿਲੋ ਦੀ ਦੇਗ ਬਣਾ ਕੇ ਭੋਗ ਲਵਾ ਦੇ ਮੈਂ ਦੇਣ ਜੋਗਾ ਕੀ ਆਂ ਪਰ ਤੁਸੀਂ ਕਿੱਡੇ ਗਰੀਬ ਨਿਵਾਜ ਹੋ ਮੇਰੀ ਛੱਪਰੀ 'ਚ ਵੀ ਆ ਜਾਂਦੇ ਹੋ ਤੇ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਐਡਾ ਵੱਡਾ ਗੁਰੂ ਸਾਡੇ ਘਰ 3 ਦਿਨ ਆ ਕੇ ਬੈਠਾ ਰਹਿੰਦਾ ਅਸੀਂ ਅੰਦਰ ਵੜ ਕੇ ਵੀ ਨਹੀਂ ਵੇਖਦੇ ਕਿਉਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਿਆ ਹੀ ਨਹੀਂ ਅਸੀਂ ਪਛਾਣਿਆ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੌਣ ਨੇ ਤੇ ਆਓ ਪਛਾਣੀਏ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਛਾਣ ਹੋਏਗੀ ਫਿਰ ਆਪਣੇ ਆਪ ਦੀ ਵੀ ਪਛਾਣ ਹੋਏਗੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਾਗਤ ਜੋਤ ਜਪੈ ਨਿਸਬਾਸੁਰ ਇੱਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਇੱਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਂਦਾ ਮੈਂ ਹੁਣ ਬਹੁਤਾ ਸਮਾਂ ਨਹੀਂ ਸਮਾਪਤੀ ਆਨੰਦ ਸਾਹਿਬ ਫਿਰ ਅਰਦਾਸ ਫਿਰ ਹੁਕਮ ਫਿਰ ਗੁਰੂ ਸਾਹਿਬ ਜੀ ਅੱਗੇ ਅੱਗੇ ਜਾਣਗੇ ਆਪਾਂ ਸਾਰੇ ਪਿੱਛੇ ਪਿੱਛੇ ਚੱਲਾਂਗੇ ਤੇ ਅੰਮ੍ਰਿਤ ਛਕਣ ਵਾਸਤੇ ਨਾਮ ਆਏ ਨੇ 300 ਪ੍ਰਾਣੀਆਂ ਦੇ ਨਾਮ ਆਏ
ਬੋਲੇ ਸੋ ਨਿਹਾਲੋ ਸ੍ਰੀ ਅਕਾਲ
ਮੇਰੇ ਆਇਆਂ ਤੇ ਬੜੇ ਜਕਾਰੇ ਲਾਏ ਤੇ 300 ਦੀ ਖੁਸ਼ੀ ਨਹੀਂ ਹੋਈ
ਸ੍ਰੀ ਅਕਾਲ
ਹੋ ਸ਼ੁਕਰ ਕਰੋ ਗੁਰੂ ਪਿਆਰਿਓ 300 ਮੈਂਬਰ ਤਿਆਰ ਹੋਇਆ ਕੱਲ ਨੂੰ ਸਾਡੇ ਪਰਿਵਾਰ ਵਿੱਚ ਵਾਧਾ ਹੋਣਾ ਹੈ ਤੇ ਬੇਨਤੀ ਹੈ ਸਾਰੀ ਸੰਗਤ ਜਿਹੜੇ ਗੁਰੂ ਵਾਲੇ ਬਣੇ ਹੋ ਧੰਨ ਭਾਗ ਜਿਹੜੇ ਨਹੀਂ ਬਣੇ
ਮੈਨੂੰ ਪਤਾ ਕਈ ਉਹ ਹੈਗੇ ਨੇ ਜਿਨ੍ਹਾਂ ਨੇ ਪਿਛਲੇ ਸਾਲ ਬਾਹਾਂ ਖੜੀਆਂ ਤੇ ਕੀਤੀਆਂ ਸੀ, ਅੰਮ੍ਰਿਤ ਨਹੀਂ ਸੀ ਛਕਿਆ, ਮੈਨੂੰ ਪਤਾ ਉਹਨਾਂ ਨੇ ਕਰ ਦਿੱਤੀਆਂ ਰੀਸਮ ਰੀਸੀ। ਤੇ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਬਾਂਹ ਖੜੀ ਕੀਤੀ ਸੀ ਅੱਜ ਯਾਦ ਕਰ ਲਓ ਤੇ ਕੱਲ੍ਹ ਨੂੰ ਗੁਰੂ ਕੇ ਜਹਾਜ਼ੇ ਚੜ੍ਹ ਜਾ। ਪੰਜ ਪਿਆਰੇ ਆਏ ਨੇ, ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਏਗਾ। ਭਾਗਾਂ ਵਾਲਿਆ ਗੁਰੂ ਕੀ ਨਗਰੀ, ਇੱਥੇ ਵੀ ਚਰਨ ਪਏ ਹੋਣਗੇ ਗੁਰੂ ਰਾਮਦਾਸ ਸਾਹਿਬ ਦੇ।
ਸਤਿ ਸ੍ਰੀ ਅਕਾਲ।
ਧਿਆਨ ਦੇਣਾ, ਕੋਈ ਕੋਈ ਸਵੇਰ ਨੂੰ ਧਿਆਨ ਦਿਓ, ਧਿਆਨ ਦਿਓ ਸਾਧ ਸੰਗਤ ਜੀ, ਕੋਈ ਸਵੇਰ ਨੂੰ ਰੌਲਾ ਹੀ ਨਾ ਪਾ ਦੇ ਵੀ ਖਰੇ ਉੱਥੇ ਬਾਬਿਆਂ ਨੇ ਗਲਤ ਪ੍ਰਚਾਰ ਕਰ ਦਿੱਤਾ। ਕਿੱਥੇ ਲਿਖਿਆ ਜੀ ਚਰਨ ਪਾਏ ਨੇ? ਕਈ ਏਦਾਂ ਦੇ ਵੀ ਹੁੰਦੇ ਨਾ ਵਿੱਚ ਕਈ ਰੌਲਾ ਪਾਉਣ ਵਾਲੇ। ਤੇ ਮੇਰੀ ਬੇਨਤੀ ਹੈ ਵੀ ਆਹ ਰੌਣਕਾਂ ਦੱਸਦੀਆਂ ਨੇ, ਇੰਨਾ ਸੰਗਤਾਂ ਦਾ ਪਿਆਰ ਦੱਸਦਾ ਹੈ, ਇੱਥੇ ਵੀ ਕਦੇ ਘੁੰਮਦੇ ਘੁੰਮਦੇ ਆਏ ਹੋਣਗੇ। ਮੈਂ ਬੇਨਤੀ ਕਰਦਾ ਹੁੰਦਾ ਮਾਝੇ ਵਾਲਿਓ, ਬੜੇ ਭਾਗਾਂ ਵਾਲਿਓ, ਜਿੱਥੇ ਤੁਸੀਂ ਘਰ ਬਣਾਏ ਬਣਾਏ ਹੋਏ ਨੇ, ਪਤਾ ਨਹੀਂ ਇੱਥੇ ਕਦੇ ਸਤਿਗੁਰੂ ਲੰਘੇ ਹੋਣਗੇ। ਕੀ ਉੱਥੇ ਹੀ ਰਹਿੰਦੇ ਸੀ? ਬਸ ਜਿੱਥੇ ਜਿੱਥੇ ਸਥਾਨ ਬਣੇ ਨੇ, ਇੱਥੇ ਆ ਵੀ ਆ ਪਿੱਪਲੀ ਸਾਹਿਬ ਹੈ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਆਏ ਸੀ, ਤੇ ਜਿਹੜੇ ਰਾਹ 'ਚ ਲੰਘ ਕੇ ਆਏ ਸੀ ਉਹ ਰਾਹ ਕੀ ਪਤਾ ਕਿਹੜੇ ਘਰ ਵਿੱਚ ਦੀ ਲੰਘੇ ਨੇ, ਕੀ ਪਤਾ ਕਿੱਥੋਂ ਦੀ ਲੰਘੇ ਨੇ। ਇਹ ਤੇ ਹੈ ਵੀ ਇੱਥੇ ਆਏ, ਉਦੋਂ ਬਾਅਦ 5 ਕਿਲੋਮੀਟਰ ਵੀ ਇੱਥੇ ਤੱਕ ਪਹੁੰਚੇ, ਜਿਹੜਾ ਰਾਹ ਹੈ ਉਹ ਕਿੱਥੋਂ ਲੰਘੇ, ਤੇ ਕਦੇ ਇੱਥੋਂ ਵੀ ਲੰਘੇ ਹੋਣਗੇ। ਇੱਥੋਂ ਦਾ ਤੇ ਜਰਰਾ ਜਰਰਾ ਪਵਿੱਤਰ ਹੈ ਇਹ ਧਰਤੀ, ਅੰਮ੍ਰਿਤਸਰ ਸਾਹਿਬ ਦੀ ਧਰਤੀ। ਤੇ ਅੰਮ੍ਰਿਤਸਰ ਵਿੱਚ ਜ਼ਹਿਰ ਨਹੀਂ ਹੋਣੀ ਚਾਹੀਦੀ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿੱਧ ਨੈਨੋ। ਇਹ ਮੈਂ ਅਰਜ ਬੜੇ ਵਾਰੀ ਕੀਤੀ ਹੈ ਇੱਥੇ ਤੇ ਦੀਵਾਨ ਪਿਛਲੇ ਸਾਲ ਆਇਆ ਤੇ ਅੱਜ ਆਇਆ, ਮੈਂ ਬਹੁਤ ਸਟੇਜਾਂ ਤੇ ਅਰਜ ਕੀਤੀ ਆ। ਇੱਕ ਦਿਨ ਭਾਗਾਂ ਵਾਲਾ ਆ ਜਾਏ, ਅਸੀਂ ਕਹੀਏ ਇਹ ਅੰਮ੍ਰਿਤਸਰ ਦੀ ਧਰਤੀ ਹੈ ਜਿੱਥੇ ਠੇਕਾ ਕੋਈ ਨਹੀਂ।
ਸਤਿ ਸ੍ਰੀ ਅਕਾਲ।
ਭਾਵੇਂ ਠੇਕੇ ਵਾਲੇ ਘੇਰ ਲੈਣ ਮੇਰੀ ਗੱਡੀ ਬਾਅਦ ਚ ਬਾਹਰ ਜਾ ਕੇ ਵੀ ਤੁਸੀਂ ਸਾਡੇ ਢਿੱਡ ਤੇ ਲੱਤ ਮਾਰਨ ਲੱਗੇ ਹੋ। ਪਰ ਇੱਕ ਬੇਨਤੀ ਹੈ, ਫਤਿਹਗੜ੍ਹ ਸਾਹਿਬ ਦੀਵਾਨ ਲੱਗੇ, ਉੱਥੇ ਵੀ ਦਾਸ ਨੇ ਅਰਜ਼ ਕੀਤੀ, ਏਦਾਂ ਹੀ ਸੰਗਤ ਮਾਰ ਦੀ ਕਿਰਪਾ, ਉੱਥੇ ਵੀ ਬੇਨਤੀ ਕੀਤੀ। ਉਹ ਮੈਂ ਕਿਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਆ। ਦਿੱਲੀ ਚੱਲੇ ਸਾਂ ਤੇ ਇੱਕ ਨੌਜਵਾਨ ਹਿੰਦੂ ਤੇ ਉਹਦੇ ਦਾੜਾ ਕੇਸ ਹੈ ਨਹੀਂ ਸੀ, ਉਹ ਬਾਅਦ 'ਚ ਅੰਮ੍ਰਿਤ ਛਕ ਲਿਆ ਉਹਨੇ, ਰਾਜਕੁਮਾਰ ਤੋਂ ਰਾਜਵੀਰ ਸਿੰਘ ਬਣਿਆ ਦਿੱਲੀ। ਤੇ ਉਹ ਗੱਡੀ 'ਚ ਮੇਰੇ ਨਾਲ ਬੈਠਾ ਪਿੱਛੇ, ਤੇ ਮੈਨੂੰ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਆਹ ਸਾਡਾ ਕੁਰਸ਼ੇਤਰ ਏ, ਮੈਨੂੰ ਕਹਿੰਦਾ ਆਹ ਸਾਡਾ ਕੁਰਸ਼ੇਤਰ ਏ, ਕਹਿੰਦਾ ਇੱਥੇ ਠੇਕਾ ਕੋਈ ਨਹੀਂ। ਮੈਂ ਹੈਰਾਨ ਹੋ ਗਿਆ ਸੁਣ ਕੇ, ਮੈਂ ਕਿਹਾ ਠੇਕਾ ਕੋਈ ਨਹੀਂ? ਕਹਿੰਦਾ ਨਾ ਜੀ। ਤੇ ਸੱਚ ਜਾਣਿਓ, ਮੈਂ ਬੜੀ ਗੌਰ ਨਾਲ ਵੇਖਿਆ, ਸੜਕ ਤੇ ਜਾਂਦੇ ਨੇ ਸੱਜੇ ਵੀ ਖੱਬੇ ਵੀ ਹੈ ਠੇਕਾ ਕਿ ਨਹੀਂ। ਤੇ ਤੁਹਾਨੂੰ ਪਤਾ ਹੈ ਵੀ ਜਿਹੜਾ ਠੇਕੇ ਵਾਲੇ ਬੋਰਡ ਨੇ, ਸਾਡੇ ਪੰਜਾਬ 'ਚ ਕਿੰਨੇ ਬੋਰਡ ਲੱਗੇ ਨੇ ਵੱਡੇ ਵੱਡੇ ਸਮਾਗਮਾਂ ਦੇ, ਪਰ ਸਭ ਤੋਂ ਵੱਡੇ ਅੱਖਰਾਂ 'ਚ ਜੇ ਲਿਖਿਆ ਹੁੰਦਾ ਤੇ ਉਹ ਹੁੰਦਾ ਠੇਕਾ ਸ਼ਰਾਬ ਦੇਸੀ। ਤੇ ਪਤਾ ਕਿਉਂ ਲਿਖਿਆ ਹੁੰਦਾ ਵੱਡੇ ਅੱਖਰਾਂ 'ਚ? ਵੀ ਕੋਈ ਬੁੜਾ ਬਾਪੂ ਲੰਘ ਨਾ ਜਾਏ ਵੇਖੇ ਬਿਨਾਂ, ਨਜ਼ਰ ਕਮਜ਼ੋਰ ਹੈ ਜਿਹਦੀ, ਉਹ ਵੀ ਵੇਖ ਲੈ ਵੀ ਠੇਕਾ ਹੈ। ਧਿਆਨ ਦੇਣਾ, ਠੇਕਾ ਉਹ ਸਭ ਤੋਂ ਮੋਟੇ ਅੱਖਰਾਂ 'ਚ ਲਿਖਿਆ ਹੁੰਦਾ। ਤੇ ਮੈਂ ਜਦੋਂ ਲੰਘਿਆ ਨਾ ਉੱਥੋਂ, ਤੇ ਮੈਂ ਸਾਰੇ ਰਾਹ ਵੇਖਿਆ ਕੁਰਸ਼ੇਤਰ 'ਚ ਕੋਈ ਠੇਕਾ ਨਹੀਂ, ਕਦੇ ਜਾਓਗੇ ਵੇਖ ਲਿਓ। ਮੈਂ ਪੁੱਛਿਆ, ਮੈਂ ਕਿਹਾ ਭਰਾਵਾ ਇਹ ਕਿਉਂ ਨਹੀਂ ਠੇਕਾ? ਉਹ ਕਹਿੰਦਾ ਜੀ ਇੱਥੇ ਮਹਾਭਾਰਤ ਦਾ ਜੰਗ ਹੋਇਆ ਸੀ। ਹੋਇਆ ਕਿਉਂ ਸੀ ਇਹ ਤੁਸੀਂ ਜਾਣਦੇ ਹੋ ਮੇਰੇ ਤੋਂ ਬਿਹਤਰ, ਕਿਉਂ ਹੋਇਆ ਸੀ ਮਹਾਭਾਰਤ ਦਾ ਜੰਗ? ਕਹਿੰਦੇ ਇੱਥੇ ਬੜਾ ਖੂਨ ਡੁੱਲਿਆ, ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਆਖਿਆ ਇੱਥੇ ਕੁਰਸ਼ੇਤਰ ਵਿੱਚ ਠੇਕਾ ਨਹੀਂ ਹੋਏਗਾ। ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ, ਕਦੇ ਅਸੀਂ ਵੀ ਕਹੀਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ ਫਤਿਹਗੜ੍ਹ ਸਾਹਿਬ, ਇੱਥੇ ਕੋਈ ਠੇਕਾ ਨਹੀਂ, ਉਦੋਂ ਪਵਿੱਤਰ ਧਰਤੀ ਕਿਹੜੀ? ਸੰਗਤ ਨੂੰ ਸਭ ਪਤਾ ਹੁੰਦਾ।
ਸ੍ਰੀ ਅਕਾਲ।
ਆ ਅੰਮ੍ਰਿਤਸਰ ਦੀ ਧਰਤੀ ਇਹਦੂ ਪਵਿੱਤਰ ਜਗ੍ਹਾ ਕਿਹੜੀ ਆ? ਸਿੱਖ ਵੀ ਕਦੇ ਸਿਰ ਉੱਚਾ ਕਰਕੇ ਕਹਿਣ। ਮੈਂ ਫਤਿਹਗੜ੍ਹ ਸਾਹਿਬ ਵੀ ਅਰਜ਼ ਕੀਤੀ, ਮੈਂ ਕਿਹਾ ਉਹ ਜਦੋਂ ਅਸੀਂ ਬਾਹਰ ਜਾ ਕੇ ਇਤਿਹਾਸ ਦੱਸਨੇ ਆ, ਇੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਜਦੋਂ ਉਹਨਾਂ ਨੂੰ ਨਾਲ ਲੈ ਕੇ ਆਈਦਾ ਨਾ, ਤੇ ਉਹ ਕਹਿੰਦੇ ਨੇ ਫਤਿਹਗੜ੍ਹ ਸਾਹਿਬ ਆ ਜਿੱਥੇ ਮੱਛੀਆਂ ਤਲੀਆਂ ਜਾ ਰਹੀਆਂ ਨੇ, ਆ ਫਤਿਹਗੜ੍ਹ ਸਾਹਿਬ ਜਿੱਥੇ ਮੁਰਗੇ ਲਟਕਾਏ ਹੋਏ ਨੇ ਰੇੜੀਆਂ ਤੇ, ਆ ਫਤਿਹਗੜ੍ਹ ਸਾਹਿਬ ਜਿੱਥੇ ਪਤਾ ਨਹੀਂ ਕਿੰਨੇ ਕੁ ਨਿਰਦੋਸ਼ੀਆਂ ਦਾ ਖੂਨ ਰੋਜ਼ ਵਹਾਇਆ ਜਾਂਦਾ। ਤੇ ਮੈਂ ਉੱਥੇ ਅਰਜ਼ ਕੀਤੀ ਸੀ ਦਾਸ ਨੇ, ਮੈਂ ਕਿਹਾ ਗੁਰਮੁਖੋ ਫਤਿਹਗੜ੍ਹ ਸਾਹਿਬ ਦੀ ਸਭਾ ਤੇ ਜਦੋਂ ਕਿਸੇ ਨੂੰ ਨਾਲ ਲੈ ਕੇ ਆਈਏ ਤੇ ਸਿਰ ਨੀਵਾਂ ਕਰਨਾ ਪੈਂਦਾ, ਉਹੀ ਧਰਤੀ ਹੈ। ਉੱਥੇ ਬਾਹਾਂ ਖੜੀਆਂ ਕੀਤੀਆਂ ਸੰਗਤਾਂ ਨੇ ਵੀ ਸਭਾ ਦੇ ਉੱਤੇ ਐਦ ਕੀ ਠੇਕਾ ਨਹੀਂ ਲੱਗਣ ਦੇਵਾਂਗੇ। ਤੇ ਗੁਰਮੁਖੋ ਉੱਥੋਂ ਦੇ ਉਹ ਮੈਂ ਧੰਨਵਾਦ ਵੀ ਉਹਨਾਂ ਦਾ ਬਾਅਦ ਵਿੱਚ ਕੀਤਾ, ਉਸ ਜਿਹੜੇ SSDC ਜਿਹੜੇ ਫਤਿਹਗੜ੍ਹ ਸਾਹਿਬ ਦੇ, ਉਹਨਾਂ ਨੇ ਉਸ ਸਾਲ ਸਾਰੀਆਂ ਸੰਗਤਾਂ ਨੇ ਲਿਖਤੀ ਅਰਜ਼ੀਆਂ ਦਿੱਤੀਆਂ ਵੀ ਸਭਾ ਤੇ ਠੇਕਾ ਨਾ ਹੋਵੇ, ਤੇ ਮੈਨੂੰ ਖੁਸ਼ੀ ਹੋਈ ਸੰਗਤ ਦਾ ਉਦਮ ਕਰਨ ਕਰਕੇ। ਹੁਣ ਵੀ ਜਦੋਂ ਵੀ ਸਭਾ ਫਤਿਹਗੜ੍ਹ ਸਾਹਿਬ ਦੀ ਲੱਗੇਗੀ, ਸਰਕਾਰ ਨੇ ਕਹਿ ਦਿੱਤਾ ਉੱਥੇ ਨਾ ਕੋਈ ਠੇਕਾ, ਨਾ ਮਾਸ, ਨਾ ਕੋਈ ਗਾਉਣ ਵਾਲੇ, ਕੁਛ ਵੀ ਨਹੀਂ ਲੱਗੇਗਾ। ਤੇ ਕੋਈ ਭਾਗਾਂ ਭਰਿਆ ਦਿਨ ਆਵੇ, ਅੰਮ੍ਰਿਤਸਰ ਦੀ ਧਰਤੀ ਸਗਲੀ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਆ ਧਰਤੀ ਬੜੀ ਪਵਿੱਤਰ ਏ। ਤੇ ਉਹ ਭਾਗਾਂ ਵਾਲੇ ਨੇ ਜਿਹੜੇ ਕੱਲ ਨੂੰ ਇਸ ਧਰਤੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੇ ਨੇ, ਗੁਰੂ ਰਾਮਦਾਸ ਸਾਹਿਬ ਦਰਬਾਰ ਸਾਹਿਬ ਦੂਰ ਏ, ਪਰ ਮਹਾਰਾਜ ਉੱਥੇ ਬੈਠੇ ਵੇਖ ਰਹੇ ਨੇ ਸਾਡੇ ਵੱਲ। ਆ ਜਗ੍ਹਾ ਸਾਰੀ ਪਵਿੱਤਰ ਏ, ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਤੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਮੈਨੂੰ ਕਈ ਪਿੰਡਾਂ ਵਾਲੇ ਇੱਥੇ ਨੇੜੇ ਨੇੜੇ ਕਹਿ ਰਹੇ ਨੇ ਕਿ ਸਮਾਗਮ ਰੱਖੋ ਜੀ, ਸਮਾਗਮ ਰੱਖੋ। ਵੱਲਾਂ ਪਿੰਡ ਖਰੇ ਨੇੜੇ ਇੱਥੇ, ਉਹ ਵੀ ਕਹਿ ਰਹੇ ਨੇ ਪਿਛਲੇ ਸਾਲ ਦੇ 2 ਸਾਲਾਂ ਦੇ ਮੇਰੇ ਮਗਰ ਬਾਬਾ ਜੀ ਸਮਾਗਮ ਰੱਖੋ। ਤੇ ਮੈਂ ਉਹਨਾਂ ਨੂੰ ਅਰਜ਼ ਕਰਦਾ ਹੁੰਦਾ ਸਮਾਂ ਥੋੜ੍ਹਾ, ਭਾਈ ਅਮਨਦੀਪ ਸਿੰਘ ਜੀ ਦਾ ਸਾਥ ਦੇ ਦਿਆ ਕਰੋ, ਇੱਥੇ ਹੀ ਕਰਾਓ ਲਓ, ਸਾਲ ਬਾਅਦ ਨਾਲ ਰਲ ਜਿਆ ਕਰੋ। ਉਹ ਕਹਿੰਦੇ ਨੇ ਨਹੀਂ, ਤੇ ਮੇਰੀ ਇੱਛਾ ਹੈ ਵੀ ਜੇ ਵੱਧ ਤੋਂ ਵੱਧ ਅੰਮ੍ਰਿਤ ਛਕੋਗੇ ਤੇ ਇਹਨਾਂ ਆਉਣ ਵਾਲਿਆਂ ਮਹੀਨਿਆਂ 'ਚ ਅਪ੍ਰੈਲ, ਮਈ, ਜੂਨ, ਜੁਲਾਈ, ਇਹਨਾਂ 3-4 ਮਹੀਨਿਆਂ ਵਿੱਚ ਕੋਈ ਨਾ ਕੋਈ ਡੇਟ 2-3 ਦਿਨ ਦੀ ਜ਼ਰੂਰ ਇਸ ਇਲਾਕੇ 'ਚ ਦਿੱਤੀ ਜਾਏਗੀ, ਪਰ ਜੇ ਝਾੜ ਚੰਗਾ ਨਿਕਲਿਆ। ਵੇਖਦੇ ਨਹੀਂ ਬਜਾਜੀ ਵਾਲਾ ਲੈ ਕੇ ਕੱਪੜਾ ਤੇ ਆਉਂਦਾ ਤੇ ਹੋਕਾ ਦਿੰਦਾ, ਕੱਪੜਾ ਲੈ ਲਓ, ਕੱਪੜਾ ਤੇ ਵਾਜਾਂ ਦਿੰਦਾ ਹੈ। ਤੇ ਕਈ ਬੀਬੀਆਂ ਦਾ ਸੁਭਾਅ ਹੁੰਦਾ ਵਿਹਲੀਆਂ ਨੂੰ ਕੰਮ ਕੋਈ ਨਹੀਂ, ਕਹਿਣਗੀਆਂ ਵੀਰਾ ਆਈ ਥਾਂ ਵਿਖਾਈ ਜਰਾ, ਤੇ ਉਹ ਆ ਕੇ ਤੇ ਗੱਠੜੀ ਖੋਲ ਲੈਂਦਾ, ਆਹ ਥਾਨ, ਆਹ ਥਾਨ, ਆਹ ਥਾਨ, 15-20 ਥਾਨ ਖੋਲੇ ਤੇ ਸਾਧ ਸੰਗਤ ਬਾਅਦ ਚ ਪੁੱਛਦਾ ਬੀਬੀ ਦੱਸ ਖਾਂ ਲੈਣਾ ਕਿਹੜਾ ਹੈ, ਅੱਗੋਂ ਜਵਾਬ ਦੇ ਨਹੀਂ ਮੈਂ ਵੇਖਣਾ ਹੀ ਸੀ ਨਵੇਂ ਰਿਵਾਜ ਦਾ ਵੀ ਕੋਈ ਆਇਆ, ਮੈਂ ਵੇਖਣਾ ਹੀ ਸੀ ਥਾਂ ਤੇ ਇੱਥੇ ਵੀ ਬੜੇ ਖੁੱਲਦੇ ਨੇ। ਤੇ ਉਹ ਫਿਰ ਪਤਾ ਕੀ ਆਂਦਾ ਬਜਾਜੀ ਵਾਲਾ, ਉਹ ਕਹਿੰਦਾ ਕੰਨਾਂ ਨੂੰ ਲਾਏ ਹੱਥ ਮੁੜ ਕੇ ਇਸ ਪਿੰਡ 'ਚ ਨਹੀਂ ਵੜਨਾ, ਇੱਥੇ ਗਾਹਕ ਕੋਈ ਹੈ ਨਹੀਂ ਵੇਖਣ ਵਾਲੇ ਹੀ ਨਹੀਂ। ਤੇ ਕਿਤੇ ਮੈਂ ਵੀ ਕੱਲ ਨੂੰ ਇਹ ਨਾ ਕਹਾਂ ਵੀ ਐਵੇਂ ਹੀ ਸਿਰ ਮਾਰਦੇ ਨੇ, ਐਵੇਂ ਹੀ ਜਕਾਰੇ ਲਾਈ ਜਾਂਦੇ ਨੇ, ਮੰਨਦੇ ਤੇ ਹੈ ਨਹੀਂ, ਗਾਹਕ ਤੇ ਹੈ ਹੀ ਨਹੀਂ ਕੋਈ। ਤੇ ਸਵਾਦ ਤਾਂ ਆਉਣਾ, ਆਨੰਦ ਫਿਰ ਬਣਨਾ ਜੇ ਕੱਲ ਨੂੰ ਵੱਧ ਤੋਂ ਵੱਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਫਿਰ ਜੀ ਕਰੇਗਾ ਵੀ ਚਲੀਏ। ਫਿਰ ਵੀ ਪਿਆਰ ਵਾਲੇ ਨੇ ਉੱਥੇ ਕੱਲ ਸ਼ਹਿਰ ਮੋਗੇ ਵਿੱਚ ਅੰਮ੍ਰਿਤ ਸੰਚਾਰ ਹੋਇਆ, ਉਦੋਂ ਪਹਿਲਾਂ ਸੰਗਰੂਰ ਵਿੱਚ ਕਪੂਰਥਲੇ ਹਰ ਰੋਜ਼ ਸਤਿਗੁਰ ਦੀ ਮਿਹਰ ਨਾਲ ਤੁਹਾਡੀਆਂ ਸੀਸਾਂ ਨਾਲ ਅੰਮ੍ਰਿਤ ਸੰਚਾਰ ਹੋ ਰਹੇ ਨੇ। 14 ਮਾਰਚ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਮੀਂਹ ਲਗਾਤਾਰ ਪੈਂਦਾ ਰਿਹਾ, ਇੱਥੋਂ ਵੀ ਬਹੁਤ ਗੱਡੀਆਂ ਗਈਆਂ, 10,000 ਤੇ 20 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ।
ਸਤਿ ਸ੍ਰੀ ਅਕਾਲ।
ਕੱਲ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ, ਜਿਨ੍ਹਾਂ ਜਿਨ੍ਹਾਂ ਦਾ ਅੱਜ ਮਨ ਮੰਨਿਆ, ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਝੋਲੀ ਅੱਡ ਕੇ ਇਹ ਖੈਰ ਪਾਓ, ਵੱਧ ਚੜ੍ਹ ਕੇ ਗੁਰੂ ਵਾਲੇ ਬਣੋ, ਇਹੀ ਤੁਹਾਡੀ ਭੇਟ ਹੈ। ਮਾਇਆ ਦੀ ਲੋੜ ਨਹੀਂ, ਸਿਰਫ
ਹਾਂ
ਹਾਂਜੀ ਧਾਰਨਾ ਕਹਿੰਦੇ ਆ ਹੁਕਮ ਸਿਰ ਮੱਥੇ ਦਸਵੇਂ ਪਿਤ ਮੈਂ ਅੱਜ ਧਾਰਨਾ ਪੜ੍ਹੀ ਨਹੀਂ ਕੋਈ ਤੁਸੀਂ ਆਪ ਵੀ ਖਿਆਲ ਕੀਤਾ ਹੋਣਾ ਇੱਕੋ ਹੀ ਬੋਲੀ ਸੀ ਉਹ ਵੀ ਬਾਣੀ ਦੀ ਪੰਗਤੀ ਮੈਂ ਕਿਹਾ ਇੱਥੇ ਰੌਲਾ ਪਾਣਗੇ ਕੱਚੀ ਬਾਣੀ ਆਖੋ ਸਤਨਾਮ
ਵਾਹਿਗੁਰੂ
ਕੱਚੀ ਬਾਣੀ ਤੇ ਮੈਨੂੰ ਇਹ ਸੀ ਵੀ ਜਿੰਨਾ ਚਿਰ ਮੈਂ ਇਹ ਕਲੀਅਰ ਨਾ ਕਰ ਲਵਾਂ ਉਹਨਾਂ ਚਿਰ ਮੈਂ ਧਾਰਨਾ ਪੜ੍ਹਨੀ ਨਹੀਂ ਅੱਜ ਮੇਰਾ ਮਨ ਨਹੀਂ ਸੀ ਧਾਰਨਾ ਪੜ੍ਹਨ ਦਾ ਇੱਦਾਂ ਹੀ ਆਨੰਦ ਸਾਹਿਬ ਪੜ੍ਹਨ ਦੀ ਇੱਛਾ ਸੀ ਧਾਰਨਾ ਹੁਣ ਪੜ੍ਹ ਦਿੰਦੇ ਹਾਂ ਮੈਨੂੰ ਪਤਾ ਕਈਆਂ ਨੇ ਨਹੀਂ ਬੋਲਣਾ ਕਈ ਬੋਲਣਗੇ ਪਰ ਇਹ ਸਪਸ਼ਟ ਕੱਲ੍ਹ ਨੂੰ ਕਰ ਦਿਆਂਗੇ ਵੀ ਧਾਰਨਾ ਬਾਣੀ ਤੇ ਧਾਰਨਾ ਕੀ ਫਰਕ ਹੈ ਬਾਣੀ ਪੱਕੀ ਹੈ ਕੱਚੀ ਬਾਣੀ ਨਹੀਂ ਹੁੰਦੀ ਬਾਣੀ ਨੂੰ ਕੱਚੀ ਕਿਉਂ ਕਹਿੰਦੇ ਹੋ ਧਾਰਨਾ ਧਾਰਨਾ ਤੇ ਬਾਣੀ ਬਾਣੀ ਇੱਕ ਗੱਲ ਧਿਆਨ ਚ ਰੱਖੋ ਇੱਕ ਕਵੀਸ਼ਰ ਕਵਿਤਾ ਪੜ੍ਹਦਾ ਕਵਿਤਾ ਉਹ ਆਪ ਬਣਾਉਂਦਾ ਧਿਆਨ ਦੇਣਾ ਕਵਿਤਾ ਉਹ ਆਪ ਬਣਾਉਂਦਾ ਤੇ ਕਵਿਤਾ ਬਣਾ ਕੇ ਪੜ੍ਹਦਾ ਹੈ ਕਲਗੀਆਂ ਵਾਲੇ ਦਾਤਾ ਛੇਤੀ ਬਖਸ਼ੋ ਦੀਦਾਰ ਧਿਆਨ ਦੇਣਾ ਉਹ ਪੜ੍ਹਦਾ ਏਦਾਂ ਲੰਮੀ ਬਣਾ ਕੇ ਅਗਲੀ ਤੋਂ ਅਗਲੀ ਪੰਗਤੀ ਜੋੜੀ ਜਾਂਦਾ ਜੋੜੀ ਜਾਂਦਾ ਕਵੀ ਕਵਿਤਾ ਪੜ੍ਹ ਸਕਦਾ ਤਖਤਾਂ ਉੱਤੇ ਵੀ ਪੜ੍ਹਦੇ ਨੇ ਤੇ ਲੋਕ ਸੁਣਦੇ ਵੀ ਨੇ ਪਿੱਛੇ ਜੇ ਮੈਂ ਲੁਧਿਆਣੇ ਗਿਆ ਸਾਂ ਉੱਥੇ ਵੀ ਦਾਸ ਨੇ ਇਹ ਅਰਜ਼ ਕੀਤੀ ਸੀ ਮੈਂ ਕਿਹਾ ਪ੍ਰੇਮੀਓ ਕੱਲ ਇੱਥੇ ਕਵੀ ਦਰਬਾਰ ਹੋਇਆ ਤੇ ਉਸ ਕਵੀ ਦਰਬਾਰ ਵਿੱਚ ਇੱਕ ਭਾਈ ਸਾਹਿਬ ਨੇ ਕਵਿਤਾ ਪੜ੍ਹੀ ਤੇ ਕਵਿਤਾ ਦੀ ਇੱਕ ਲਾਈਨ ਸੰਗਤ ਨੇ ਗਾਈ ਨਾਲ ਬੋਲੇ ਸਾਰੇ ਉਹ ਭਾਈ ਸਾਹਿਬ ਕਵਿਤਾ ਗਾਉਣ ਤੇ ਸੰਗਤ ਸਾਰੀ ਨਾਲ ਬੋਲੇ ਤੇ ਮੈਂ ਉਹਨਾਂ ਨੂੰ ਅਰਜ਼ ਕੀਤੀ ਮੈਂ ਕਿਹਾ ਮੈਨੂੰ ਇਹ ਦੱਸੋ ਵੀ ਧਾਰਨਾ ਜਿਹੜੀ ਇਹ ਕਵਿਤਾ ਦੀ ਇੱਕ ਲਾਈਨ ਧਾਰਨਾ ਵੀ ਇੱਕ ਕਵਿਤਾ ਹੈ ਮੇਰੇ ਬਾਜਾਂ ਵਾਲੇ ਸ਼ਹਿਨ ਸ਼ਾਹ ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਉਹ ਮਾਂ ਅਜੇ ਨਾ ਜੰਮੀ ਇਹ ਕਵਿਤਾ ਨਾ ਜੀ ਇਹਨੂੰ ਦਾਸ ਜਿੱਥੇ ਮਰਜ਼ੀ ਪੜ੍ਹ ਸਕਦਾ ਤੇ ਜਦੋਂ ਇਸੇ ਕਵਿਤਾ ਨੂੰ ਵਾਜੇ ਤੇ ਗਾ ਦਿੰਦੇ ਹਾਂ ਤੇ ਲੋਕ ਰੌਲਾ ਪਾਉਣ ਲੱਗ ਜਾਂਦੇ ਨੇ ਆਖੇ ਜੀ ਇਹ ਕੱਚੀ ਬਾਣੀ ਪੜ੍ਹਦੇ ਨੇ ਫਿਰ ਕਸੂਰ ਤੇ ਸਾਜਾਂ ਦਾ ਹੀ ਹੋਇਆ ਜੇ ਤੁਸੀਂ ਕਵਿਤਾ ਪ੍ਰਵਾਨ ਕਰਦੇ ਹੋ ਤੇ ਧਾਰਨਾ ਵੀ ਤੇ ਕਵਿਤਾ ਦੀ ਇੱਕ ਲਾਈਨ ਹੈ ਜੇ ਕਵਿਤਾ ਕਵੀ ਤਖਤਾਂ ਤੇ ਪੜ੍ਹ ਸਕਦੇ ਨੇ ਕਵੀ ਦਰਬਾਰ ਬੜੀਆਂ ਬੜੀਆਂ ਸਟੇਜਾਂ ਤੇ ਹੁੰਦੇ ਨੇ ਸਾਰੇ ਲੋਕ ਬੜੇ ਪਿਆਰ ਨਾਲ ਸੁਣਦੇ ਨੇ ਇਹ ਧਾਰਨਾ ਵੀ ਤੇ ਕਵਿਤਾ ਦੀ ਲਾਈਨ ਹੈ ਇਹ ਕੱਚੀ ਬਾਣੀ ਕਿੱਦਾਂ ਬਣ ਗਈ ਕਵਿਤਾ ਵੀ ਇੱਕ ਕਵੀ ਦੇ ਦਿਮਾਗ ਵਿੱਚੋਂ ਨਿਕਲਦੀ ਹੈ ਵਾਰ ਢਾਡੀ ਦੇ ਦਿਮਾਗ ਉਹਨੂੰ ਪਹਿਲਾਂ ਲਿਖਦੇ ਨੇ ਫਿਰ ਗਾਉਂਦੇ ਨੇ ਸਾਜਾਂ ਤੇ ਗੁਰਮੁਖੋ ਇੱਕ ਸਮਝਾਉਣ ਦਾ ਜ਼ਰੀਆ ਤੇ ਕੱਚੀ ਧਾਰਨਾ ਉਹ ਹੁੰਦੀ ਹੈ ਜਿਹੜੀ ਸੱਚੇ ਗੁਰੂ ਨਾਲੋਂ ਤੋੜੇ ਜਿਹੜੀ ਸਾਨੂੰ ਬਾਣੀ ਨਾਲੋਂ ਦੂਰ ਕਰ ਦੇਵੇ ਬਾਬਾ ਆਨੰਦ ਸਿੰਘ ਜੀ ਆਹੀ ਧਾਰਨਾ ਪੜ੍ਹਦੇ ਰਹੇ ਉਹਨਾਂ ਨੇ ਲੱਖਾਂ ਨੂੰ ਜੋੜਿਆ ਬਾਬਾ ਈਸ਼ਰ ਸਿੰਘ ਜੀ ਜਿਹੜੇ ਮਹਾਂਪੁਰਖਾਂ ਦੀ ਯਾਦ ਜੁੜੇ ਆ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਖਾਂ ਨੇ ਲੱਖਾਂ ਨੂੰ ਅੰਮ੍ਰਿਤ ਛਕਾਇਆ ਆਹੀ ਧਾਰਨਾ ਪੜ੍ਹਦੇ ਰਹੇ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ 13 ਲੱਖ ਨੂੰ ਅੰਮ੍ਰਿਤ ਛਕਾਇਆ ਸੀ ਵਾਹਿਗੁਰੂ 9 ਲੱਖ ਨੂੰ ਅੰਮ੍ਰਿਤ ਛਕਾਇਆ ਸੀ ਆ ਸਿੱਧੀਆਂ ਧਾਰਨਾ ਦਾ ਕੀਰਤਨ ਉਹਨਾਂ ਨੇ 50 ਸਾਲ ਕੀਤਾ ਦੱਸੋ ਕਾ ਭਲਾ 9 ਲੱਖ ਨੂੰ ਅੰਮ੍ਰਿਤ ਛਕਾਉਣ ਵਾਲਾ ਕਿਹੜਾ ਸਮਝਾਉਣ ਦਾ ਜ਼ਰੀਆ ਗੁਰਮੁਖੋ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਇਹ ਕੱਚੀ ਪੱਕੀ ਬਾਣੀ ਦਾ ਰੌਲਾ ਨਾ ਪਾਓ ਬਾਣੀ ਤੇ ਬਾਣੀ ਹੈ ਦਾਸ ਇੱਥੇ ਜਦੋਂ ਬਾਣੀ ਦੀਆਂ ਪੰਗਤੀਆਂ ਬੋਲਦਾ ਬਾਣੀ ਹੈ ਪਰ ਜਦੋਂ ਸਾਧ ਸੰਗਤ ਧਾਰਨਾ ਪੜ੍ਹੀ ਜਾਂਦੀ ਹੈ ਧਾਰਨਾ ਕਵਿਤਾ ਦੀ ਇੱਕ ਲਾਈਨ ਹੈ ਇਹਨੂੰ ਜਿੰਨੀ ਮਰਜ਼ੀ ਅੱਗੇ ਤੋਂ ਅੱਗੇ ਲਈ ਚੱਲੋ ਜਦੋਂ ਕਵਿਤਾ ਨੂੰ ਅਸੀਂ ਮਨਜ਼ੂਰ ਕਰਨੇ ਹਾਂ ਇਸ ਕਵਿਤਾ ਨੂੰ ਜਿਹਨੂੰ ਸਾਜਾਂ ਤੇ ਗਾਇਆ ਜਾਂਦਾ ਇਹਨੂੰ ਅਸੀਂ ਮਨਜ਼ੂਰ ਕਿਉਂ ਨਹੀਂ ਕਰਦੇ ਸੋ ਇਸ ਕਰਕੇ ਬੇਨਤੀ ਹੈ ਸਾਰੀ ਸੰਗਤ ਪਿਆਰ ਨਾਲ ਸਾਥ ਦਿਆ ਕਰੋ ਇਸੇ ਗੱਲ ਵਿੱਚ ਹੀ ਸਾਰੀ ਜ਼ਿੰਦਗੀ ਸਾਡੀ ਰੌਲਾ ਪਾਉਂਦਿਆਂ ਦੀ ਲੰਘ ਜਾਣੀ ਹੈ ਉਹ ਧਾਰਨਾ ਪੱਕੀ ਜਿਹੜੀ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜੇ ਉਹ ਕਵਿਤਾ ਪੱਕੀ ਜਿਹੜੀ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜੇ ਉਹ ਵਾਰ ਪੱਕੀ ਜਿਹੜੀ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜੇ ਉਹ ਵਾਰ ਵੀ ਕੱਚੀ ਜਿਹੜੀ ਤੋੜਦੀ ਉਹ ਕਵਿਤਾ ਵੀ ਕੱਚੀ ਜਿਹੜੀ ਤੋੜਦੀ ਹੈ ਉਹ ਧਾਰਨਾ ਵੀ ਕੱਚੀ ਜਿਹੜੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਰਦ ਤੋਂ ਦੂਰ ਕਰਦੀ ਹੈ ਤੇ ਮੇਰੀ ਇੱਕ ਬੇਨਤੀ ਹੈ ਜਿਹੜੀਆਂ ਸੰਗਤਾਂ ਅੱਜ ਲੱਖਾਂ ਅੰਮ੍ਰਿਤ ਛੱਕ ਰਹੀਆਂ ਨੇ ਉਹ ਗੁਰੂ ਤੇ ਕੱਚੇ ਨਾਲ ਨਹੀਂ ਨਾ ਜੁੜ ਰਹੇ ਜਿਹੜੇ ਆਪ ਜੀ ਕੱਲ ਨੂੰ ਖੰਡੇ ਪਿੰਡ ਦਾ ਅੰਮ੍ਰਿਤ ਛਕੋਗੇ ਇਹ ਗੁਰੂ ਤੇ ਕੱਚਾ ਨਹੀਂ ਗੁਰੂ ਤੇ ਪੱਕਾ ਨਾ ਇਸ ਕਰਕੇ ਆਓ ਆ ਧਾਰਨਾ ਸਾਰੇ ਕਿਰਪਾ ਕਰਕੇ ਬੋਲਿਓ ਗੱਜ ਕੇ ਪੜਿਓ
ਦਸਵੇਂ ਪਿਤਾ ਦੀਆਂ ਖੁਸ਼ੀਆਂ ਅੱਜ ਲੈਣੀਆਂ ਖੰਡੇ ਵਾਲਾ ਖੁੱਲ ਜਾਂਦੀਆਂ ਪਤਾ ਨਹੀਂ ਉਬਾਟੇ ਵਿੱਚ ਕੀ ਨਹੀਂ ਸਕਦੇ ਪਤਾ ਨਹੀਂ
ਬੋਲੋ ਸੰਗਤ
ਜਨਮ ਬੁਰਾ ਦਾ ਪਟਨਾ ਸਾਹਿਬ ਦਾ ਆਨੰਦਪੁਰ ਨੀ ਸੰਗਤ ਆਨੰਦਪੁਰ
ਸਾਜਾ ਤੋਂ ਅੱਗੇ ਹੀ ਲੰਘ ਜਾਂਦੇ ਹੋ ਕੱਲ ਨੂੰ ਵੀ ਅੱਗੇ ਲੰਘੋ ਅੱਗੇ ਬਹਿਣ ਦਾ ਹੁਣ ਵੇਖੋ ਕਿਵੇਂ ਭੱਜ ਭੱਜ ਕੇ ਅੱਗੇ ਆ ਗਏ ਸੀ ਸਾਰੇ ਜਦੋਂ ਦਾਸ ਆਇਆ ਤੇ ਜਦੋਂ ਅੰਮ੍ਰਿਤ ਛਕੀਏ ਛੱਕ ਭਾਈ ਫਿਰ ਪਿੱਛੇ ਪਿੱਛੇ ਜਾਂਦੇ ਆ ਜੇ ਅੱਗੇ ਬਹਿਣਾ ਤੇ ਜੀਵਨ ਵੀ ਅੱਗੇ ਲਾਓ ਰੂਹਾਨੀਅਤ ਦੇ ਪੱਖ ਤੋਂ ਵੀ ਅੱਗੇ ਲੱਗੋ ਲਵਾਓ ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਸੀ ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਜੂਝਦੇ ਦੋ ਸਰਹੱਦ ਵਾਲੀ ਨੀ ਸਕਦੇ ਦੋ ਸਰਹੱਦ ਵਾਲੀ ਨੀ ਬੋਲੋ ਗੱਜ ਕੇ
ਨੀ ਸੰਗ
ਆ ਗੱਲ ਹਿਰਦੇ ਵਸਾਓ ਸਾਰਾ ਸਰਬੰਸ ਗੁਰਾ ਸਾਡੇ ਉੱਤੋਂ ਵਾਰਿਆ ਸਾਰਾ ਸਰਬੰਸ ਗੁਰਾ ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਨੀ ਸਕਦੇ ਕੋਲ ਰੱਖਿਆ ਵੀ ਕੀ ਸਾਰਾ ਚੜ ਕੇ ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰੋ। ਸਭ ਤੋਂ ਵੱਡੀ ਸੇਵਾ ਜੋ ਸੁਣਿਆ ਨੂੰ ਪੱਲੇ ਬੰਨੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਹੋਣਾ ਦਾ ਸਾਰੀ ਸੰਸਥਾ ਦਾ ਧੰਨਵਾਦ। ਰਹਿੰਦੀਆਂ ਬੇਨਤੀਆਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਸਾਰੀ ਸੰਗਤ ਬੋਲੋ।